ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਔਰੰਗਜ਼ੇਬ ਦੇ ਜ਼ੁਲਮ, ਪੁਸ਼ਕਰ ਵਰਗੇ ਤੀਰਥਾਂ ਨੂੰ ਤੋੜ ਕੇ ਇਹ ਅਜਮੇਰ ਗਿਆ, ਜਿੱਥੇ ਅਜਮੇਰ ਚ ਬਹੁਤ ਵੱਡੀ ਇੱਕ ਦਰਗਾਹ ਹੈ ਅਜਮੇਰ ਸ਼ਰੀਫ ਦੀ। ਉੱਥੇ ਵੀ ਜਿਹੜੇ ਮੁਜਾਵਰ ਸੀ ਇੱਕ ਪਖੰਡ ਕਰਦੇ ਸੀ, ਦਰਗਾਹ ਦੇ ਨਾਲ ਹੀ ਉਹਨਾਂ ਨੇ ਇੱਕ ਸੁਰੰਗ ਕੱਢੀ ਹੋਈ ਜਿਹੜਾ ਰਾਹ ਉਹਨਾਂ ਦੇ ਘਰ ਚ ਖੁੱਲਦਾ ਸੀ। ਜਦੋਂ ਕਿਸੇ ਬਾਦਸ਼ਾਹ ਨੇ ਮੁਹਿੰਮ ਤੇ ਚੜਨਾ ਹੁੰਦਾ ਸੀ, ਉਹ ਆਪਣੀ ਕਮਾਨ ਰੱਖਦੇ ਸੀ ਅੰਦਰ, ਇਹ ਸੁਰੰਗ ਦੇ ਵਿੱਚੋਂ ਵੜ ਕੇ ਅੰਦਰ ਵੜ ਕੇ ਕਮਾਨ ਚੜਾ ਦਿੰਦੇ ਤੇ ਬਾਅਦ ਚ ਕਹਿੰਦੇ ਜੀ ਇਹ ਖੁਦਾ ਨੇ ਚੜਾਈ ਹੈ। ਦਰਵਾਜ਼ਾ ਬਾਹਰੋਂ ਤਾਲਾ ਲੱਗਾ ਹੁੰਦਾ ਸੀ, ਲੋਕ ਵੀ ਬੜੇ ਹੈਰਾਨ ਹੁੰਦੇ। ਔਰੰਗਜ਼ੇਬ ਨੇ ਜਦੋਂ ਇੱਥੇ ਖੁਦਾਈ ਕਰਵਾਈ, ਪਤਾ ਲੱਗਾ ਵੀ ਇੱਥੇ ਇਹਨਾਂ ਦੀ ਇਹ ਕਰਤੂਤ ਹੈ। ਮੁਜਾਵਰਾਂ ਕੋਲ ਜਿੰਨਾ ਪੈਸਾ ਧਨ ਸੀ ਖੋ ਕੇ ਉਹਨਾਂ ਨੂੰ ਦੰਡ ਦਿੱਤਾ, ਉਹ ਜਿਹੜੀ ਸੁਰੰਗ ਸੀ ਬੰਦ ਕਰਕੇ ਅੱਗੇ ਤੋਂ ਇਹਨਾਂ ਨੂੰ ਸੁਚੇਤ ਕੀਤਾ ਵੀ ਤੁਸੀਂ ਮੁੜ ਕੇ ਏਦਾਂ ਦਾ ਪਖੰਡ ਇਸ ਸਥਾਨ ਤੇ ਧਰਮ ਦੇ ਨਾਂ ਤੇ ਨਹੀਂ ਕਰਨਾ। ਏਦਾਂ ਦੇ ਕਰਮ ਔਰੰਗਜ਼ੇਬ ਕਰਦਾ। ਕਈ ਲੋਕਾਂ ਨੇ ਇਸ ਗੱਲ ਕਰਕੇ ਔਰੰਗਜ਼ੇਬ ਨੂੰ ਸਲਾਹਿਆ ਵੀ ਇਹਨਾਂ ਦੇ ਪਖੰਡ ਨੂੰ ਉਗੇੜ ਕੇ ਜਿਹੜੇ ਸੈਂਕੜੇ ਸਾਲਾਂ ਤੋਂ ਲੋਕਾਂ ਨੂੰ ਗੁਮਰਾਹ ਕਰ ਰਹੇ ਸੀ। ਔਰੰਗੇ ਨੇ ਲੋਕਾਂ ਦੀਆਂ ਅੱਖਾਂ ਖੋਲ ਦਿੱਤੀਆਂ। ਇਥੋਂ ਹੁਣ ਅਜਮੇਰ ਤੋਂ ਔਰੰਗਾ ਅੱਗੇ ਵਧਣ ਲੱਗਾ। ਆਓ ਮਨ ਬਿਰਤੀਆਂ ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜੀਏ, ਕਿਉਂਕਿ ਇਹ ਜਿੰਨਾ ਵਰਤਾਰਾ ਵਰਤਦਾ ਦੱਸਿਆ ਜਾ ਰਿਹਾ ਹੈ ਔਰੰਗਜ਼ੇਬ ਦਾ, ਇਹ ਸਤਵੇਂ ਤੇ ਅੱਠਵੇਂ ਪਾਤਸ਼ਾਹ ਜੀ ਦੇ ਸਮੇਂ ਦਾ ਸਾਰਾ ਵਰਤਾਰਾ ਹੈ। ਉਹ ਸਤਵੇਂ ਗੁਰਦੇਵ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਗਾਡੀ ਬੜੀ ਜੁਸ਼ਰਾ ਮੈਂ ਮਾਨੀ ਮੂਡ ਗਵਾਰੀ।
ਜਿਹੜੇ ਮਾਨੀ ਮੂਰਖ ਗਵਾਰ ਤੇ ਨਾ ਸਮਝ ਆਪਣੀ ਸ਼ਰ੍ਹਾ ਦੀ ਫਾਈ ਵਿਚ ਪੱਕੇ ਹੋਏ ਸਨ, ਬੰਨੇ ਹੋਏ ਤੁਰਕ ਸਨ।
ਨੋ ਰੰਗ ਕੋ ਸਿਖਰਾਵਈ ਕਰ ਨਿਜ ਦੀਨ ਹੰਕਾਰ।
ਆਪਣੇ ਮਜ਼ਹਬ ਦਾ ਆਪਣੇ ਦੀਨ ਦਾ ਹੰਕਾਰ ਕਰਕੇ ਉਹ ਮੌਲਵੀ, ਉਹ ਕਾਜੀ, ਉਹ ਮੁਸਲਮਾਨ ਅਫਸਰ ਔਰੰਗਜ਼ੇਬ ਨੂੰ ਪੱਟੀਆਂ ਪੜਾਉਂਦੇ ਆ, ਇਹਨੂੰ ਆਪਣੀ ਖੋਟੀ ਸਿੱਖਿਆ ਸਿਖਾਉਂਦੇ ਹਨ।
ਚੌਪਈ ਕਿਨੂ ਨਾ ਇਨਕੇ ਪਾਜ ਉਗਾਰੇ।
ਉਹ ਬੋਲੇ ਕਹਿਣ ਲੱਗੇ ਬਾਦਸ਼ਾਹ ਸਲਾਮਤ, ਇਹ ਸੇਵਾ ਖੁਦਾ ਨੇ ਤੇਰੇ ਕੋਲੋਂ ਹੀ ਲੈਣੀ ਸੀ। ਅੱਜ ਅਜਮੇਰ ਸ਼ਰੀਫ ਦੀ ਇੱਕ ਵੱਡੀ ਭਾਰੀ ਪਖੰਡ ਦੀ ਰੀਤ ਜਿਹੜੀ ਸੈਂਕੜੇ ਸਾਲਾਂ ਤੋਂ ਚੱਲਦੀ ਆਉਂਦੀ ਸੀ, ਜਿਹਨੂੰ ਕਿਸੇ ਨੇ ਨਹੀਂ ਉਗਾੜਿਆ, ਕਿਸੇ ਨੇ ਪ੍ਰਗਟ ਨਹੀਂ ਸੀ ਕੀਤਾ।
ਬਿਨ ਜਾਣੇ ਦੇਤੇ ਤਨ ਸਾਰੇ।
ਏਡਾ ਵੱਡਾ ਪਖੰਡ ਮੁਜਾਵਰ ਇੱਥੇ ਕਰਦੇ ਸੀ ਕਮਾਨ ਚੜਾਉਣ ਦਾ, ਤੇ ਬਿਨਾਂ ਜਾਣਿਆ ਇਹਨਾਂ ਪਖੰਡ ਤੋਂ, ਇਹਨਾਂ ਮੁਜਾਵਰਾਂ ਦੇ ਪਖੰਡ ਨੂੰ ਜਾਣੇ ਬਿਨਾਂ ਵੱਡੇ ਵੱਡੇ ਬਾਦਸ਼ਾਹ ਆ ਕੇ ਇੱਥੇ ਪੈਸਾ ਚੜਾਉਂਦੇ ਸਨ, ਧਨ ਦਾ ਚੜਾਵਾ ਚੜਾਉਂਦੇ ਸਨ।
ਮਤ ਖੁਦਾਈ ਤੁਮਰੇ ਅਸ ਪਾਈ।
ਪਰ ਹੇ ਬਾਦਸ਼ਾਹ, ਖੁਦਾ ਨੇ ਇਹ ਮਤ ਤੇਰੇ ਵਿੱਚ ਹੀ ਪਾਈ ਹੈ ਕਿ ਤੂੰ ਆ ਕੇ ਇਹਨਾਂ ਦਾ ਪਖੰਡ ਪ੍ਰਗਟ ਕੀਤਾ। ਤੇਰੇ ਤੋਂ ਬਿਨਾਂ ਇਹ ਪਖੰਡ ਕਿਸੇ ਕੋਲੋਂ ਪ੍ਰਗਟ ਨਹੀਂ ਸੀ ਹੋਣਾ। ਖੁਦਾਵੰਦ ਨੇ, ਪਰਮੇਸ਼ਰ ਨੇ ਇਹ ਮਤ ਤੇਰੇ ਅੰਦਰ ਪੈਦਾ ਕੀਤੀ ਹੈ।
ਜਿਸ ਤੇ ਚਾਨੀ ਬਾਤ ਨਕਾਈ।
ਤੇਰੇ ਅੰਦਰ ਇਹੋ ਜੀ ਮਤ ਪਾਈ ਹੈ ਖੁਦਾ ਨੇ ਵੀ ਜਦੋਂ ਤੂੰ ਜਿੱਥੇ ਵੀ ਜਾਣਾ ਤੇਰੇ ਸਾਹਮਣੇ ਕੋਈ ਵੀ ਗੱਲ ਲੁਕੀ ਨਹੀਂ ਰਹਿੰਦੀ, ਸਾਰਾ ਕੁਝ ਤੇਰੇ ਸਾਹਮਣੇ ਪ੍ਰਗਟ ਹੋ ਜਾਂਦਾ। ਵੇਖੋ ਵਡਿਆਈਆਂ ਕਰਨ ਵਾਲੇ, ਝੂਠੀਆਂ ਉਪਮਾ ਕਰਨ ਵਾਲੇ ਨਾਲ ਦੇ, ਉਹ ਵਡਿਆਈ ਕਰ ਕਰਕੇ ਪਹਿਲਾਂ ਹੀ ਹੰਕਾਰਿਆ ਔਰੰਗਾ, ਉਹਨੂੰ ਹੋਰ ਜ਼ਿਆਦਾ ਹੰਕਾਰ ਸਹਿਤ ਕਰਦੇ ਹੈ। ਕਹਿੰਦੇ ਜੀ ਬਾਦਸ਼ਾਹ ਸਲਾਮਤ, ਤੈਨੂੰ ਖੁਦਾ ਨੇ ਇਹੋ ਜੀ ਮਤ ਦਿੱਤੀ ਹੈ ਵੀ ਤੂੰ ਜਿੱਥੇ ਜਾਣਾ ਤੇਰੇ ਸਾਹਮਣੇ ਕੋਈ ਪੜਦਾ ਰਹਿੰਦਾ ਹੀ ਨਹੀਂ ਹੈ, ਸਾਰੀ ਗੱਲ ਤੇਰੇ ਸਾਹਮਣੇ ਪ੍ਰਗਟ ਹੋ ਜਾਂਦੀ ਹੈ।
ਬੁੱਤ ਪ੍ਰਸਤੀ ਪਰ ਹੋਇਓ ਦੰਡ।
ਹੇ ਬਾਦਸ਼ਾਹ ਸਲਾਮਤ, ਤੂੰ ਕਿੱਡੀ ਵੱਡੀ ਪਰਉਪਕਾਰੀ ਬਿਰਤੀ ਰੱਖੀ ਹੈ। ਆ ਜਿਹੜੇ ਲੋਕ ਬੁੱਤਾਂ ਨੂੰ, ਪੱਥਰਾਂ ਨੂੰ, ਮੂਰਤੀਆਂ ਨੂੰ ਪੂਜਦੇ ਨੇ, ਉਹਨਾਂ ਉੱਤੇ ਤੂੰ ਦੰਡ ਦੇ ਰਿਹਾ, ਉਹਨਾਂ ਬੁੱਤ ਪ੍ਰਸਤੀਆਂ ਨੂੰ ਤੁਸੀਂ ਦੰਡ ਦਿੱਤਾ ਹੈ।
ਜੈ ਕੈ ਰਾਵਰ ਹੁਕਮ ਪ੍ਰਚੰਡ।
ਕਿੱਥੇ ਕਿੱਥੇ ਹਰ ਪਾਸੇ ਤੁਹਾਡਾ ਹੁਕਮ ਪ੍ਰਚੰਡ ਹੋ ਕੇ ਪ੍ਰਬਲ ਹੋ ਰਿਹਾ, ਹਰ ਜਗ੍ਹਾ ਤੇ ਤੁਹਾਡਾ ਹੁਕਮ ਪ੍ਰਬਲ ਹੋ ਕੇ ਲੋਕ ਮੰਨ ਰਹੇ ਹਨ।
ਪਯੋ ਤ੍ਰਾਸ ਹਿੰਦਵਾਨ ਵਿਸਾਲੀ,
ਜਿੰਨੇ ਹਿੰਦੂ ਨੇ ਇਸ ਵੇਲੇ ਹਿੰਦੁਸਤਾਨ ਦੇ, ਸਾਰਿਆਂ ਦੇ ਦਿਲਾਂ ਵਿਚ ਤੇਰਾ ਡਰ ਹੈ, ਤੇਰੀ ਦਹਿਸ਼ਤ ਹੈ, ਤੇਰਾ ਭੈ ਹੈ।
ਆਈ ਸ਼ਰਾ ਮੈਂ ਬਣੇ ਸੁਖਾਲੀ,
ਔਰ ਬਾਦਸ਼ਾਹ ਸਾਡੇ ਕੋਲ ਰੋਜ਼ ਰਿਪੋਰਟਾਂ ਆਉਂਦੀਆਂ, ਬਹੁਤ ਸ਼ਹਿਰਾਂ ਵਿਚ, ਬਹੁਤ ਸੂਬਿਆਂ ਵਿਚ, ਬਹੁਤ ਸਾਰੇ ਇਲਾਕਿਆਂ ਵਿਚ ਬਹੁਤ ਹਿੰਦੂ ਲੋਕ ਸਾਡੀ ਸ਼ਰ੍ਹਾਂ ਨੂੰ ਕਬੂਲ ਕਰ ਰਹੇ ਨੇ। ਸਾਡੇ ਕੋਲ ਰੋਜ਼ ਰਿਪੋਰਟਾਂ ਆਉਂਦੀਆਂ, ਕਿਤੇ 1000 ਬੰਦਾ ਮੁਸਲਮਾਨ ਬਣ ਗਿਆ, ਕਿਤੇ 2000 ਬੰਦੇ ਨੇ ਇਸਲਾਮ ਕਬੂਲ ਕਰ ਲਿਆ, ਏਦਾਂ ਦੀਆਂ ਬਾਤਾਂ ਸਾਡੇ ਕੋਲ ਆ ਰਹੀਆਂ ਨੇ। ਬੜੇ ਲੋਕ ਸੁਖਾਲੇ ਢੰਗ ਨਾਲ ਹੀ ਸ਼ਰ੍ਹਾਂ ਨੂੰ ਕਬੂਲ ਕਰ ਰਹੇ ਨੇ।
ਸੁਜਸ ਬਿਲੰਦ ਆਪ ਕੋ ਹੋਵਾ,
ਹੇ ਬਾਦਸ਼ਾਹ ਸਲਾਮਤ, ਇਸ ਗੱਲ ਕਰਕੇ ਪੂਰੇ ਇਸਲਾਮ ਭਾਈਚਾਰੇ ਵਿਚ ਤੇਰਾ ਬੜਾ ਵੱਡਾ ਸੁਜਸ ਹੋ ਰਿਹਾ, ਤੇਰੀ ਬੜੀ ਵੱਡੀ ਭਾਰੀ ਮਹਿਮਾ ਉਜਾਗਰ ਹੋ ਰਹੀ ਹੈ। ਹੁਣ ਵੀ ਜਿਹੜੇ ਕੱਟੜ ਮੁਸਲਮਾਨ ਨੇ, ਔਰੰਗਜ਼ੇਬ ਦੇ ਬੜੇ ਸੋਹਲੇ ਗਾਉਂਦੇ ਆ, ਉਹਨਾਂ ਨੂੰ ਜਦੋਂ ਪੁੱਛੋ ਤਾਂ ਕਹਿੰਦੇ ਜੀ ਔਰੰਗਜ਼ੇਬ ਬੜਾ ਭਲਾ ਬਾਦਸ਼ਾਹ ਸੀ, ਬੜੇ ਇਮਾਨ ਦਾ ਪੱਕਾ ਸੀ, ਪਰ ਇਹਨੇ ਇਮਾਨ ਦਾ ਕੇਵਲ ਮਖੋਟਾ ਹੀ ਪਾਇਆ ਹੋਇਆ ਸੀ, ਕਰਦਾ ਮਾੜੇ ਕਰਮ ਹੀ ਸੀ। ਕਿਹੋ ਜਿਹਾ ਇਮਾਨਦਾਰ ਹੋਵੇਗਾ ਜਿਹੜਾ ਸੱਕੇ ਪਿਓ ਨੂੰ ਪਾਣੀ ਤੋਂ ਬਿਨਾਂ ਵੀ ਤਰਫਾਉਂਦਾ ਰਿਹਾ, ਸੱਕੇ ਭਰਾਵਾਂ ਨੂੰ ਮਾਰ ਕੇ ਕਤਲ ਕਰਕੇ ਭਰਾ ਦਾ ਸਿਰ ਵੱਢ ਕੇ ਪਿਓ ਨੂੰ ਜਨਮ ਦਿਨ ਤੇ ਤੋਹਫਾ ਭੇਟ ਕਰਦਾ, ਕਹਿੰਦਾ ਪਿਤਾ ਜੀ ਅੱਬਾ ਜਾਨ ਨੇ ਤੁਹਾਡੇ ਲਈ ਤੋਹਫਾ ਭੇਜਿਆ ਹੈ, ਕਿੱਡਾ ਵੱਡਾ ਜੁਰਮਾਨਾ ਹੋਵੇਗਾ ਉਹ। ਤੇ ਕਹਿੰਦੇ ਇਹਦੇ ਨਾਲ ਦੇ ਜਿਹੜੇ ਸਾਥੀ ਨੇ ਇਹਦੀ ਸੋਭਾ ਕਰਦੇ ਦੇ ਉਪਮਾ ਦੇ ਪੁਲ ਬੰਨਦੇ ਹੈ, ਕਹਿੰਦੇ ਤੇਰੇ ਵਰਗਾ ਕੋਈ ਸੁਜਸ ਵਾਲਾ ਬਾਦਸ਼ਾਹ ਪਹਿਲਾਂ ਨਹੀਂ ਹੋਇਆ।
ਤੇਜ ਪ੍ਰਚੰਡ ਸਬਨ ਥਲ ਜੋਆ,
ਤੇਰਾ ਤੇਜ ਬੜਾ ਪ੍ਰਚੰਡ ਹੋ ਕੇ ਸਰਬ ਥਾਵਾਂ ਤੇ ਵੇਖਣ ਨੂੰ ਨਜ਼ਰ ਆ ਰਿਹਾ, ਤੇਰਾ ਜਲਾਲ ਹਰ ਥਾਂ ਤੇ ਵਰਤ ਰਿਹਾ।
ਸੁਖ ਪਾਵੇ ਜੇ ਤੁਰਕ ਬਣੇਗੇ,
ਜਿਹੜੇ ਤੁਰਕ ਬਣਨਗੇ ਇਸਲਾਮ ਨੂੰ ਕਬੂਲਣਗੇ ਤੇਰੇ ਪ੍ਰਤਾਪ ਥੱਲੇ ਆ ਕੇ, ਉਹ ਸੁਖ ਪ੍ਰਾਪਤ ਕਰਨਗੇ, ਉਹਨਾਂ ਨੂੰ ਸਾਰੇ ਸੁਖ ਸਾਰੀਆਂ ਸਹੂਲਤਾਂ ਮਿਲਣਗੀਆਂ।
ਬਿਨਾ ਬਣੇ ਵੋ ਬ੍ਰਿਥਾ ਬਹੇਂਗੇ,
ਔਰ ਜਿਹੜੇ ਨਹੀਂ ਬਣਨਗੇ ਇਸਲਾਮ ਨੂੰ ਨਹੀਂ ਕਬੂਲਣਗੇ ਉਹਨਾਂ ਦੀ ਬੜੀ ਭਿਆਨਕ ਪੀੜਾ ਦੇ ਨਾਲ ਮੌਤ ਹੋਵੇਗੀ, ਉਹ ਬੜੇ ਦੁੱਖ ਭੋਗਦਿਆਂ ਨਰਕ ਭਰੀ ਜ਼ਿੰਦਗੀ ਨੂੰ ਜੀਵਣਗੇ।
ਇੱਕ ਮਕਾਨ ਹਿੰਦੂਆਂ ਕੋ ਪਾਰੋ,
ਇਹ ਬਾਦਸ਼ਾਹ ਸਲਾਮਤ ਤੈਨੂੰ ਇੱਕ ਹੋਰ ਜਗ੍ਹਾ ਦੱਸੀਏ ਜਿਹਦੇ ਨਾਲ ਹਿੰਦੁਸਤਾਨ ਦੇ ਸਮਸਤ ਹਿੰਦੂਆਂ ਵਿੱਚ ਇੱਕ ਵਾਰੀ ਦਹਿਸ਼ਤ ਬਣ ਜਾਏਗੀ। ਉਹ ਇੱਕ ਵੱਡਾ ਮਕਾਨ ਹੈ ਇਹਨਾਂ ਦਾ, ਇਹਨਾਂ ਹਿੰਦੂਆਂ ਦਾ ਇੱਕ ਬਹੁਤ ਵੱਡਾ ਪ੍ਰਸਿੱਧ ਡੇਰਾ ਹੈ,
ਕਾਂਸ਼ੀ ਨਾਮ ਮੈਦ ਬਿਸਤਾਰੋ,
ਉਹਨੂੰ ਇਹ ਕਾਂਸ਼ੀ ਕਹਿੰਦੇ ਨੇ, ਉਹਨੂੰ ਇਹ ਵਾਰਾਣਸੀ ਬਨਾਰਸ ਕਹਿੰਦੇ ਹੈ। ਉਸ ਬਨਾਰਸ ਨਗਰੀ ਨੂੰ ਇੰਨਾ ਉੱਤਮ ਮੰਨਦੇ ਹੈ ਕਿ ਇਹਨਾਂ ਦੇ ਵੱਡੇ ਵੱਡੇ ਸੇਠ, ਇਹਨਾਂ ਹਿੰਦੂਆਂ ਦੇ ਵੱਡੇ ਵੱਡੇ ਰਾਜੇ, ਜਦੋਂ ਮਰਨ ਦਾ ਸਮਾਂ ਉਹਨਾਂ ਦਾ ਨੇੜੇ ਆਉਂਦਾ, ਉਹ ਘਰ ਬਾਰ ਛੱਡ ਕੇ ਸਭ ਕੁਝ ਤਿਆਗ ਕੇ ਉਸ ਨਗਰੀ ਵਿੱਚ ਆ ਕੇ ਮੌਤ ਨੂੰ ਪਸੰਦ ਕਰਦੇ ਹੈ, ਉੱਥੇ ਮਰਨਾ ਪਸੰਦ ਕਰਦੇ ਹੈ। ਇਹੋ ਜਿਹੀ ਇਹਨਾਂ ਦੀ ਉਹ ਪਵਿੱਤਰ ਨਗਰੀ ਹੈ ਬਨਾਰਸ ਕਾਂਸ਼ੀ।
ਹਰੀ ਸੈਂਕਰੇ ਠਾਕਰ ਦੁਆਰੇ,
ਬਾਦਸ਼ਾਹ ਉਹ ਬਨਾਰਸ ਨਗਰ ਦਾ ਕੋਈ ਗਲੀ ਦਾ ਖੁੰਜਾ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਮੰਦਰ ਨਾ ਬਣਿਆ ਹੋਵੇ। ਹਰ ਖੁੰਜੇ ਤੇ, ਹਰ ਜਗ੍ਹਾ ਤੇ ਪਤਾ ਨੀ ਕਿੰਨੇ ਕੁ ਠਾਕੁਰ ਦੁਆਰੇ, ਕਿੰਨੇ ਕੁ ਮੰਦਰ ਉੱਥੇ ਬਣੇ ਹੋਏ ਨੇ ਥਾਂ ਥਾਂ।
ਬੁੱਤ ਪ੍ਰਸਤੀ ਨਰ ਕਰਤੇ ਅਪਾਰੇ,
ਉੱਥੇ ਦੇ ਲੋਕ ਹਜ਼ਾਰਾਂ ਦੀ ਗਿਣਤੀ ਚ, ਲੱਖਾਂ ਦੀ ਗਿਣਤੀ ਚ ਉੱਥੇ ਆਉਂਦੇ ਆ ਜਦੋਂ ਇਹ ਵੱਡਾ ਮੇਲਾ ਲਾਉਂਦੇ ਹਨ। ਔਰ ਆ ਕੇ ਬੁੱਤ ਪ੍ਰਸਤੀ ਕਰਦੇ ਨੇ, ਬੁੱਤਾਂ ਨੂੰ ਪੂਜਦੇ ਨੇ, ਆਰਤੀ ਕਰਦੇ ਨੇ।
ਆਪ ਚਲੋ ਤੈ ਪਿਖੋ ਪਖੰਡ,
ਚਲੋ ਬਾਦਸ਼ਾਹ ਸਲਾਮਤ ਤੁਸੀਂ ਆਪ ਚੱਲ ਕੇ ਵੇਖੋ ਵੀ ਕਾਂਸ਼ੀ ਚ ਕਿੱਦਾਂ ਦਾ ਪਖੰਡ ਕਰਦੇ ਨੇ, ਇਹ ਕਿੱਦਾਂ ਦਾ ਉੱਥੇ ਪਖੰਡ ਵਰਤਾ ਰਹੇ ਹਨ।
ਮੇਟੋ ਦੀਜੈ ਦੰਡ ਪ੍ਰਚੰਡ,
ਚਲੋ ਚੱਲ ਕੇ ਉਸ ਪਖੰਡ ਨੂੰ ਵੀ ਮੇਟੋ ਕਾਂਸ਼ੀ ਚ, ਔਰ ਜਿਹੜੇ ਉੱਥੇ ਪਖੰਡ ਕਰਦੇ ਨੇ ਉਹਨਾਂ ਨੂੰ ਚੱਲ ਕੇ ਦੰਡ ਦਿਓ, ਸਜ਼ਾ ਦਿਓ।
ਤੈ ਹਿੰਦੂਆਂ ਕੋ ਧਰਮ ਵਿਨਾਸ਼ੋ,
ਔਰ ਉੱਥੇ ਜਾ ਕੇ ਵੀ ਹਿੰਦੂਆਂ ਦਾ ਧਰਮ ਵਿਨਾਸ਼ ਕਰੋ, ਸੈਂਕੜੇ ਹਿੰਦੂਆਂ ਨੂੰ ਉੱਥੇ ਵੀ ਚੱਲ ਕੇ ਦੀਨੇ ਇਸਲਾਮ ਕਬੂਲ ਕਰਵਾਓ।
ਚਲਨ ਸ਼ਰਾ ਮੈਂ ਵਿਖੇ ਪ੍ਰਕਾਸ਼ੋ,
ਔਰ ਉਹਨਾਂ ਨੂੰ ਤਾੜਨਾ ਕਰਕੇ, ਦੰਡ ਦੇ ਕੇ, ਡਰਾਵਾ ਦੇ ਕੇ, ਜਾਂ ਲਾਲਚ ਜਾਂ ਲੋਭ ਦੇ ਕੇ ਉਹਨਾਂ ਨੂੰ ਸ਼ਰਾ ਦੇ ਵਿੱਚ ਚਲਾਓ, ਦੀਨੇ ਇਸਲਾਮ ਉਹਨਾਂ ਨੂੰ ਕਬੂਲ ਕਰਵਾਓ, ਉਹਨਾਂ ਕੋਲੋਂ ਕਲਮਾ ਪੜਵਾਈਆਂ ਜਾਣ।
ਸੋ ਮਕਾਨ ਜੇ ਦੇਹੋ ਵਿਗਾੜ,
ਇਹ ਤੂੰ ਕਾਂਸ਼ੀ ਨੂੰ ਚੱਲ ਕੇ ਵਿਗਾੜ ਦੇ, ਉਥੇ ਜਾ ਕੇ ਕਾਂਸ਼ੀ ਦੇ ਸਾਰੇ ਮੰਦਿਰ ਢਾ ਦੇਵੇ।
ਬਣੇ ਤੁਰਤ ਸਭ ਦਿਸ਼ ਤੇ ਹਾਰ।
ਫਿਰ ਤਾਂ ਹਿੰਦੂਆਂ ਨੂੰ ਹਾਰ ਕੇ ਮੁਸਲਮਾਨ ਬਣਨਾ ਹੀ ਪਏਗਾ, ਕਿਉਂਕਿ ਉਹਨਾਂ ਦਾ ਉਹ ਮੇਨ ਧੁਰਾ ਹੈ ਕਾਂਸ਼ੀ ਬਨਾਰਸ, ਉਥੋਂ ਹੀ ਉਹਨਾਂ ਦਾ ਪ੍ਰਚਾਰ ਪ੍ਰਸਾਰ ਹੁੰਦਾ। ਜੇ ਤੂੰ ਕਾਂਸ਼ੀ ਦੇ ਮੰਦਿਰ ਢਾ ਕੇ ਉਥੋਂ ਦੇ ਲੋਕਾਂ ਨੂੰ ਮੁਸਲਮਾਨ ਬਣਾਏਗਾ ਤਾਂ ਪੂਰੇ ਹਿੰਦੁਸਤਾਨ ਦੇ ਹਿੰਦੂ ਜਿਹੜੇ ਨੇ ਉਹ ਇਸਲਾਮ ਕਬੂਲਣਗੇ।
ਸੁਨਤ ਸ਼ਾਹ ਮਨ ਮੋਹ ਦੇ ਉਪਾਵਾ।
ਇਹ ਸੁਣ ਕੇ ਔਰੰਗਜ਼ੇਬ ਬੜਾ ਖੁਸ਼ ਹੋਇਆ, ਕਹਿੰਦਾ ਕਾਜੀਓ ਇਹ ਗੱਲ ਤੁਸੀਂ ਮੈਨੂੰ ਪਹਿਲੋਂ ਕਿਉਂ ਨਹੀਂ ਦੱਸੀ, ਛੇਤੀ ਕਰੋ ਹੁਣ ਕਾਂਸ਼ੀ ਤੇ ਹੀ ਹਮਲਾ ਕਰਾਂਗੇ।
ਕਹਾਂ ਚੱਲਣ ਕੋ ਕਰਿਓ ਉਪਾਵਾ।
ਵੇਲੇ ਨੇ ਉਪਾ ਕੀਤਾ, ਚੱਲਣ ਦੀ ਤਿਆਰੀ ਕੀਤੀ।
ਗਜ ਬਾਜੀ ਪੈਦਲ ਸੰਗ ਕਨੇ।
ਬਹੁਤ ਸਾਰੇ ਹਾਥੀ ਘੋੜੇ ਤੇ ਪੈਦਲ ਸਵਾਰ ਇਹਦੇ ਨਾਲ ਹਨ।
ਲਸ਼ਕਰ ਚੱਲਿਓ ਦੀ ਕੋ ਗਨੇ।
ਬਹੁਤ ਵੱਡਾ ਲਸ਼ਕਰ, ਏਡਾ ਵੱਡਾ ਲਸ਼ਕਰ ਹੈ ਵੀ ਗਿਣਤੀ ਨਹੀਂ ਹੁੰਦੀ, ਏਡੇ ਵੱਡੇ ਲਸ਼ਕਰ ਨੂੰ ਲੈ ਕੇ ਚੱਲਿਆ।
ਕ੍ਰਮ ਕ੍ਰਮ ਮਾਰਗ ਉਲੰਘਿਓ ਸਾਰੋ।
ਕ੍ਰਮ ਕ੍ਰਮ ਕਰਕੇ ਇਹਨੇ ਅਜਮੇਰ ਤੋਂ ਹੀ ਰਾਜਸਥਾਨ ਦੇ ਇਲਾਕੇ ਚ ਲੰਘਦਾ ਜਾਂਦਾ, ਬਹੁਤ ਮੰਦਿਰ ਢਾਉਂਦਾ ਜਾ ਰਿਹਾ ਜਿਹੜਾ ਕੋਈ ਰਸਤੇ ਚ ਆਉਂਦਾ ਤੇ ਚੱਲ ਕੇ ਆਇਆ।
ਕਾਂਸ਼ੀ ਪਹੁੰਚੇ ਸਿਵਰ ਉਤਾਰੇ।
ਇਹਨੇ ਕਾਂਸ਼ੀ ਵਿਚ ਆ ਕੇ ਉਤਾਰਾ ਕੀਤਾ ਔਰ ਕਾਂਸ਼ੀ ਵਿਚ ਆ ਕੇ ਡੇਰਾ ਕੀਤਾ।
ਸੁਣ ਸੁਣ ਹਿੰਦੂਵਨ ਕੋ ਸਮੁਦਾਇਆ।
ਜਿਹੜੇ ਕਾਂਸ਼ੀ ਦੇ ਹਿੰਦੂ ਸਨ, ਉਥੋਂ ਦੇ ਬ੍ਰਾਹਮਣ ਪੰਡੇ ਸਨ, ਜਦੋਂ ਉਹਨਾਂ ਨੇ ਸੁਣਿਆ ਕਿ ਔਰੰਗਜ਼ੇਬ ਆਇਆ ਹੈ,
ਮਹਾ ਤਰਾਸ ਤਰ ਤਰ ਬਿਕੁਲਾਇਆ।
ਸਭ ਦੇ ਅੰਦਰ ਡਰ ਤੇ ਸਹਿਮ ਪੈਦਾ ਹੋ ਗਿਆ, ਵਿਆਕੁਲ ਹੋ ਗਏ, ਖਬਰੇ ਹੁਣ ਕੀ ਹੋਵੇਗਾ, ਜੋ ਮਥੁਰਾ ਚ ਹੋਇਆ, ਜੈਪੁਰ ਜੋਧਪੁਰ ਦੀਆਂ ਰਿਆਸਤਾਂ ਚ ਹੋਇਆ, ਪੁਸ਼ਕਰ ਚ ਹੋਇਆ, ਕੀ ਹੁਣ ਉਹ ਕਾਂਸ਼ੀ ਵਿਚ ਵੀ ਹੋਵੇਗਾ। ਲੋਕਾਂ ਦੇ ਹਿਰਦੇ ਦਹਿਲ ਗਏ, ਜਿੰਨੇ ਉਥੇ ਪੰਡੇ ਸੀ ਸਭ ਦੇ ਹਿਰਦੇ ਡਰ ਗਏ।
ਦੁਰ ਦੁਰ ਜਾਏ ਸਦਨ ਸਭ ਆਪਣੇ।
ਆਪੋ ਆਪਣੇ ਘਰਾਂ ਦੇ ਵਿਚ ਸਭ ਲੁਕਣ ਲੱਗੇ, ਜਿਹੜੀਆਂ ਕੋਈ ਛੋਟੀਆਂ ਮੂਰਤੀਆਂ ਸਨ ਉਹ ਚੁੱਕ ਚੁਕਾ ਕੇ ਮੂਰਤੀਆਂ ਇਹਨਾਂ ਨੇ ਆਪਣੇ ਅੰਦਰ ਲੁਕੋ ਲਈਆਂ।
ਹੇ ਪ੍ਰਭੂ ਇਸੇ ਦਿਖਾਓ ਨਾ ਸੁਪਨੇ।
ਅਰਦਾਸਾਂ ਕਰਦੇ, ਹੇ ਭਗਵਾਨ, ਹੇ ਸ਼ਿਵ, ਸਾਨੂੰ ਔਰੰਗਜ਼ੇਬ ਦੇ ਸੁਪਨੇ ਵਿਚ ਵੀ ਕਦੇ ਦਰਸ਼ਨ ਨਾ ਹੋ, ਸਾਹਮਣੇ ਤਾਂ ਵੇਖਣਾ ਕਿਤੇ ਰਿਹਾ, ਹੇ ਭਗਵਾਨ ਜੀ ਸਾਨੂੰ ਇਹ ਸੁਪਨੇ ਵਿਚ ਵੀ ਮਲੇਛ ਨਾ ਦਿਸੇ। ਏਦਾਂ ਅਰਦਾਸਾਂ ਕਰਦੇ ਕਾਂਸ਼ੀ ਦੇ ਜਿੰਨੇ ਹਿੰਦੂ ਹਨ।
ਕਰ ਤੁਰਕਨ ਕੇ ਹੋਤ ਬਧਾਈ।
ਹੁਣ ਕਾਂਸ਼ੀ ਵਿਚ ਤੁਰਕ ਵੀ ਰਹਿੰਦੇ ਸੀ, ਉਹਨਾਂ ਦੇ ਘਰਾਂ ਚ ਵਧਾਈਆਂ ਵੱਜ ਰਹੀਆਂ, ਉਹਨਾਂ ਦੇ ਘਰਾਂ ਦੇ ਵਿਚ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਤੇ ਮਿਲਦੇ ਗੱਲ ਵਕੜੀਆਂ ਪਾ ਕੇ, ਮਾਨੋ ਜਿਵੇਂ ਉਹਨਾਂ ਲਈ ਈਦ ਦਾ ਦਿਹਾੜਾ ਆ ਗਿਆ ਹੋਵੇ।
ਮਿਲ ਮਿਲ ਕਰੇ ਦੀਨ ਬਿਰਧਾਈ।
ਕਹਿੰਦੇ ਹੁਣ ਆਪਾਂ ਮਿਲ ਕੇ ਆਪਣਾ ਦੀਨ ਵਧਾਵਾਂਗੇ, ਹਿੰਦੂਆਂ ਦੀ ਇਸ ਨਗਰੀ ਵਿਚ ਵੀ ਸਾਡਾ ਹੀ ਧਰਮ ਪ੍ਰਚਲਿਤ ਹੋਵੇਗਾ।
ਨੌ ਰੰਗ ਸ਼ਾ ਸ਼ਰਾ ਮੈਂ ਗਾਡੂ।
ਕਿਉਂਕਿ ਔਰੰਗਜ਼ੇਬ ਆਪਣੀ ਸ਼ਰਾ ਚ ਪੱਕਾ ਹੈ, ਦੀਨੇ ਇਸਲਾਮ ਦੇ ਵਿਚ ਪੱਕਾ ਹੈ, ਹੁਣ ਇਹਨੇ ਆਪਣੇ ਇਸਲਾਮ ਨੂੰ ਹੀ ਵਧਾਉਣਾ ਫੁਲਾਉਣਾ ਹੈ।
ਜਿਸ ਤੇ ਤੁਰਕਾਨਾ ਬੋ ਬਾਡੂ।
ਇਹਦੇ ਨਾਲ ਤੁਰਕਾਨੇ ਚ ਵਾਧਾ ਹੋਵੇਗਾ, ਸਾਡੇ ਇਸਲਾਮ ਧਰਮ ਦੇ ਵਿਚ ਵਾਧਾ ਹੋਵੇਗਾ।
ਇਕ ਨਿਸਾ ਕਰ ਕੇ ਬਿਸਰਾਮੋ।
ਇੱਕ ਰਾਤ ਔਰੰਗਜ਼ੇਬ ਨੇ ਕਾਂਸ਼ੀ ਦੇ ਵਿਚ ਪਹਿਲੀ ਰਾਤ ਬਤੀਤ ਕੀਤੀ, ਕਿਉਂਕਿ ਸ਼ਾਮ ਨੂੰ ਹੀ ਆਇਆ ਸੀ, ਤੋ ਰਾਤ ਇਹਨੇ ਇੱਥੇ ਬਤੀਤ ਕੀਤੀ।
ਪ੍ਰਭ ਸ਼ਿਵ ਅੰਤਰ ਪੁਰੇ ਅਭਿਰਾਮੋ।
ਅਗਲੇ ਦਿਨ ਸਵੇਰੇ ਹੀ ਨਿਕ ਉੱਠ ਕੇ ਕਹਿੰਦਾ ਹੁਣ ਚੱਲ ਕੇ ਆਪਾਂ ਅੰਦਰ ਵੇਖੀਏ ਵੀ ਇਹਨਾਂ ਦੀ ਕਾਂਸ਼ੀ ਨਗਰੀ ਕਿਹੋ ਜੀ ਹੈ, ਇੱਥੇ ਇਹ ਬ੍ਰਾਹਮਣ ਹਿੰਦੂ ਕੀ ਕਰਦੇ ਹਨ।
ਥਾਨ ਥਾਨ ਜੈ ਪੁੰਜ ਸ਼ਿਵਾਲੇ।
ਜਦੋਂ ਵੇਖਿਆ ਵੀ ਕਾਂਸ਼ੀ ਵਿਚ ਥਾਂ ਥਾਂ ਤੇ ਸ਼ਿਵ ਜੀ ਦੇ ਮੰਦਿਰ ਬਣੇ ਨੇ, ਕਿਉਂਕਿ ਸ਼ਿਵ ਨਗਰੀ ਹੈ ਕਾਂਸ਼ੀ ਦੀ ਜਿਹੜੀ ਨਗਰੀ, ਸ਼ਿਵ ਜੀ ਭਗਵਾਨ ਦੀ ਨਗਰੀ ਮੰਨੀ ਜਾਂਦੀ, ਹਰ ਜਗ੍ਹਾ ਤੇ ਜਿੱਧਰ ਵੇਖੋ ਸ਼ਿਵ ਮੰਦਿਰ ਸ਼ਿਵ ਦੁਆਲੇ ਬਣੇ ਹੋਏ ਨੇ।
ਬਾਜੇ ਕੰਟੇ ਸੰਖ ਬਿਸਾਲੇ।
ਉਹਨਾਂ ਸ਼ਿਵ ਦੁਆਲਿਆਂ ਦੇ ਵਿਚ ਘੜਿਆਲ ਵੱਜਦੇ ਨੇ, ਸ਼ੰਖ ਵੱਜਦੇ ਨੇ।
ਕਰੇ ਆਰਤੀ ਕੇਰ ਉਤਾਰਨ।
ਔਰ ਉੱਥੇ ਜਿਹੜੇ ਪੰਡੇ ਨੇ ਉਹ ਥਾਲਾਂ ਵਿਚ ਆਰਤੀਆਂ ਬਾਲ ਬਾਲ ਕੇ ਆਰਤੀਆਂ ਕਰ ਰਹੇ ਹਨ, ਨਾਲ ਘੰਟੀਆਂ ਖੜਕਾਉਂਦੇ, ਸ਼ੰਖ ਵਜਾਉਂਦੇ ਨੇ।
ਪੁਸ਼ਪ ਪੱਤਰ ਪੂਜਾ ਬਿਸਥਾਰਨ।
ਔਰ ਫੁੱਲਾਂ ਨੂੰ ਬਹੁਤ ਸਾਰੇ ਬਿੱਲ ਪੱਤਰ ਆਦਿਕ ਲਿਆ ਕੇ ਉਹਦੇ ਨਾਲ ਪੂਜਾ ਕਰਦੇ ਹਨ।
ਗਾਏ ਬਿਸ਼ਨ ਪਦ ਬਾਦਿਤ ਬਾਜੇ,
ਬਿਸ਼ਨ ਪਦ ਜਿਹੜੇ ਨੇ ਉਹ ਗਾਉਂਦੇ, ਕਈ ਤਰ੍ਹਾਂ ਦੇ ਸਾਜ ਇਨ੍ਹਾਂ ਦੇ ਮੰਦਰਾਂ ਦੇ ਵਿੱਚ ਵੱਜਦੇ ਹਨ।
ਗਨ ਮੰਦਰ ਉਤਸਾਹਨ ਸਾਜੇ,
ਬਹੁਤ ਸਾਰੇ ਮੰਦਰਾਂ ਦੇ ਵਿੱਚ ਬੜਾ ਵੱਡਾ ਭਾਰੀ ਉਤਸ਼ਾਹ ਹੈ। ਬਨਾਰਸ ਹੈ, ਵਾਰਾਣਸੀ ਹੈ, ਐਸੀ ਪਵਿੱਤਰ ਨਗਰੀ ਵਿੱਚ ਬਹੁਤ ਮੰਦਰਾਂ ਦੇ ਵਿੱਚ ਵੱਡਾ ਭਾਰੀ ਉਤਸ਼ਾਹ ਹੋ ਰਿਹਾ।
ਕੀਤ ਕਥਾਨ ਪੁਰਾਣਨ ਬਾਚੇ,
ਕਈ ਮੰਦਰਾਂ ਵਿੱਚ ਬਹਿ ਕੇ ਲੋਕ ਪੁਰਾਣ ਪੜ ਰਹੇ ਨੇ, ਪੁਰਾਣਾਂ ਦੀ ਕਥਾ ਕਰ ਰਹੇ ਹਨ।
ਸੁਣ ਸੁਣ ਨਰ ਉਰ ਸ਼ਰਦਾ ਰਾਚੇ,
ਔਰ ਪੁਰਾਣਾਂ ਦੀ ਕਥਾ ਲੋਕ ਬੈਠੇ ਸੁਣ ਰਹੇ ਨੇ, ਸੁਣ ਸੁਣ ਕੇ ਆਪਣੇ ਹਿਰਦੇ ਵਿਚ ਸ਼ਰਧਾ ਨੂੰ ਵਧਾਉਂਦੇ ਹਨ।
ਵੇਦ ਕੋਕ ਪਾਵਨ ਕੋ ਕਰਈ,
ਕਈ ਮੰਦਰਾਂ ਵਿਚ ਵੇਦਾਂ ਦੇ ਸਲੋਕ ਉੱਚੀ ਉੱਚੀ ਆਵਾਜ਼ ਵਿਚ ਪੜੇ ਜਾ ਰਹੇ ਨੇ, ਵੇਦ ਕੋਖ ਕੀਤੀ ਜਾ ਰਹੀ, ਪਵਿੱਤਰ ਵੇਦ ਧੁਨੀ ਕਰਦੇ ਹਨ।
ਆਤਨ ਕੇ ਬੋ ਭਾਵ ਉਸਰਈ,
ਜਦੋਂ ਵੇਦ ਧੁਨੀ ਦਾ ਉਚਾਰਨ ਕਰਦੇ, ਆਪਣੇ ਹੱਥਾਂ ਦੇ ਨਾਲ ਵੀ ਕਈ ਤਰ੍ਹਾਂ ਦੇ ਹਾਵ ਭਾਵ ਕਰਦੇ, ਬਾਹਾਂ ਉੱਪਰ ਉਸਾਰ ਉਸਾਰ ਕੇ ਮੰਤਰ ਪੜ੍ਹਦੇ, ਵੇਦਾਂ ਦੇ ਸ਼ਲੋਕ ਪੜ੍ਹਦੇ ਹਨ।
ਦਿਜ ਬਾਹਜ ਬੋ ਬੈਸ ਸ਼ੁਦਰ ਗਨ,
ਬਹੁਤ ਸਾਰੇ ਬ੍ਰਾਹਮਣ ਖੱਤਰੀ ਵੈਸ਼ ਔਰ ਸ਼ੂਦਰ,
ਹਿੰਦੂ ਧਰਮ ਸਭ ਕਰੇ ਭਲੇ ਮਨ,
ਸਭ ਦੀਆਂ ਜਿਹੜੀਆਂ ਵੱਖੋ ਵੱਖਰੀਆਂ ਮਰਿਆਦਾਵਾਂ ਨੇ ਜੋ ਬ੍ਰਾਹਮਣਾਂ ਦੀਆਂ ਨੇ, ਉਹ ਬ੍ਰਾਹਮਣ ਕਰ ਰਹੇ ਨੇ, ਕਿਉਂਕਿ ਹਿੰਦੂ ਧਰਮ ਦੇ ਵਿੱਚ ਚਾਰਾਂ ਵਰਣਾਂ ਦੇ ਵੱਖੋ ਵੱਖਰੇ ਕਰਮ ਨੇ, ਜਿਹੜੇ ਜਿਹੜੇ ਕਰਮ ਇਹਨਾਂ ਦੇ ਕਹੇ ਗਏ ਨੇ ਚੌ ਵਰਣਾਂ ਦੇ, ਉਹ ਬਨਾਰਸ ਦੀ ਧਰਤੀ ਤੇ ਆ ਕੇ ਚਾਰੇ ਵਰਣਾਂ ਦੇ ਲੋਕ ਕਰ ਰਹੇ ਨੇ ਭਲੇ ਮਨ ਨਾਲ।
ਵਿਸ਼ਵਨਾਥ ਸਰਬੋਤਮ ਜਾ,
ਇੱਥੇ ਸਭ ਤੋਂ ਵੱਡਾ ਮੰਦਰ ਹੈ ਕਾਂਸ਼ੀ ਵਿਸ਼ਵਨਾਥ ਭਗਵਾਨ ਦਾ ਮੰਦਰ, ਜੋ ਸ਼ਿਵਜੀ ਭਗਵਾਨ ਦਾ ਮੰਦਰ ਹੈ, ਜਿਸ ਮੰਦਰ ਦੇ ਦਰਾਂ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਸੋਨਾ ਭੇਜਿਆ ਗਿਆ। ਅਸੀਂ ਅੱਜ ਵੀ ਉੱਥੇ ਜਾਈਏ ਤਾਂ ਉਹ ਪੰਡੇ ਦੱਸਦੇ ਆ ਵੀ ਇਸ ਕਾਂਸ਼ੀ ਵਿਸ਼ਵਨਾਥ ਮੰਦਰ ਦੇ ਉੱਤੇ ਜਿਹੜਾ ਸੋਨਾ ਲੱਗਾ ਹੈ ਤਕਰੀਬਨ 1 ਟਨ ਦੇ ਨੇੜੇ, ਇਹ ਸੋਨਾ ਖਾਲਸੇ ਪੰਥ ਦੇ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤਾ ਗਿਆ ਸੀ। ਤੋ ਉਹ ਜਿਹੜਾ ਸਭ ਤੋਂ ਵੱਡਾ ਮੰਦਰ ਕਿਹਾ ਜਾਂਦਾ ਕਾਸ਼ੀ ਵਿਸ਼ਵਨਾਥ ਭਗਵਾਨ ਦਾ ਮੰਦਰ,
ਪੂਜਾ ਅਧਿਕ ਹੋਤ ਹੈ ਤਾਂ,
ਉਸ ਮੰਦਰ ਵਿੱਚ ਸਭ ਤੋਂ ਵੱਧ ਪੂਜਾ ਹੁੰਦੀ, ਸਾਰੇ ਲੋਕ ਉੱਥੇ ਤਕਰੀਬਨ ਜ਼ਿਆਦਾ ਆਉਂਦੇ ਹਨ।
ਲੋਕ ਹਜ਼ਾਰੋਂ ਆਏ ਪ੍ਰਭਾਤੀ,
ਜਦੋਂ ਪ੍ਰਭਾਤ ਹੁੰਦੀ ਸਵੇਰੇ ਦਿਨ ਚੜ੍ਹਦਾ, ਹਜ਼ਾਰਾਂ ਲੋਕ ਉਸ ਕਾਸ਼ੀ ਵਿਸ਼ਵਨਾਥ ਭਗਵਾਨ ਦੇ ਮੰਦਰ ਵਿੱਚ ਆਉਂਦੇ ਨੇ।
ਬੰਦਤ ਪੂਜਤ ਹੈ ਬਹੁ ਭਾਂਤੀ,
ਔਰ ਆ ਕੇ ਵੰਦਨਾ ਕਰਦੇ, ਬਹੁ ਪ੍ਰਕਾਰ ਨਾਲ ਹੱਥ ਜੋੜ ਕੇ ਪੂਜਾ ਅਰਚਨਾ ਕਰਦੇ ਲੋਕ।
ਬਿਲ ਪੱਤਰ ਅਰ ਅਰਕ ਦਲਨ ਤੇ,
ਸ਼ਿਵ ਜੀ ਦੇ ਮੰਦਰ ਦੇ ਵਿੱਚ ਅਕਸਰ ਜਿਹੜੇ ਬਿੱਲ ਆ, ਬਿੱਲ ਹੁੰਦਾ ਫਲ, ਉਹ ਬਿੱਲ ਦੇ ਦਰਖਤ ਦੇ ਜਿਹੜੇ ਪੱਤੇ ਹੁੰਦੇ ਨੇ ਉਹ ਚੜਾਏ ਜਾਂਦੇ ਹੈ, ਬਿੱਲ ਪੱਤਰ, ਫਿਰ ਜਿਹੜੇ ਅੱਕ ਹੁੰਦਾ, ਜਿਹੜਾ ਦੁੱਧ ਵਾਲਾ ਅੱਕ ਹੁੰਦਾ, ਨਿੱਕੇ ਨਿੱਕੇ ਬੂਟੇ ਹੁੰਦੇ ਅੱਕ ਦੇ, ਉਹ ਅੱਕ ਦੇ ਜਿਹੜੇ ਪੱਤੇ ਨੇ ਉਹ ਚੜਾਏ ਜਾਂਦੇ ਹੈ। ਹਾਂਜੀ,
ਕਣਕ ਪੱਤਰ ਬੋ ਫੂਲ ਫਲਨ ਤੇ,
ਕਣਕ ਪੱਤਰ ਕਹਿੰਦੇ ਨੇ ਤਤੂਰੇ ਦਾ ਇੱਕ ਬੂਟਾ ਹੁੰਦਾ, ਉਹਦਾ ਬੀਜ ਬਹੁਤ ਭਿਆਨਕ ਜ਼ਹਿਰੀਲਾ ਹੁੰਦਾ ਹੈ, ਉਹ ਤਤੂਰੇ ਦਾ ਜਿਹੜਾ ਬੀਜ ਵਾਲਾ ਜਿਹੜਾ ਦਰਖਤ ਪੌਦਾ ਹੁੰਦਾ, ਉਹ ਤਤੂਰੇ ਦੇ ਜਿਹੜੇ ਪੱਤੇ ਨੇ ਉਹ ਵੀ ਇਸ ਮੰਦਰ ਦੇ ਵਿੱਚ ਚੜਾਏ ਜਾਂਦੇ। ਤਿੰਨੇ ਪੱਤੇ, ਬਿੱਲ ਪੱਤਰ, ਅੱਕ ਦੇ ਪੱਤਰ ਤੇ ਤਤੂਰੇ ਦੇ ਪੱਤਰ, ਇਹ ਤਿੰਨਾਂ ਬੂਟਿਆਂ ਦੇ ਪੱਤੇ ਜਿਹੜੇ ਨੇ ਉਹ ਸ਼ਿਵਜੀ ਦੇ ਇਸ ਮੰਦਰ ਦੇ ਵਿੱਚ ਲੋਕ ਚੜਾਉਂਦੇ, ਕੋਈ ਫੁੱਲ ਲਿਆ ਕੇ ਭੇਟਾ ਕਰਦਾ, ਕੋਈ ਫਲ ਲਿਆ ਕੇ ਹਾਜ਼ਰ ਕਰ ਰਿਹਾ।
ਸ਼੍ਰੀ ਗੰਗਾ ਜਲ ਅਤਿਸ਼ੈ ਪਾਵਨ,
ਗੰਗਾ ਦਾ ਜਲ ਜਿਹੜਾ ਬੜਾ ਪਵਿੱਤਰ ਤੇ ਪਾਵਨ ਕਿਹਾ ਜਾਂਦਾ ਹੈ,
ਪਰ ਪਰ ਲੋਟੇ ਕਰੇ ਸੁਪਾਵਨ,
ਉਹ ਲੋਕ ਗੰਗਾ ਚੋਂ ਜਲ ਲਿਆਉਂਦੇ ਤੇ ਲਿਆ ਲਿਆ ਕੇ ਜੋ ਇੱਥੇ ਸ਼ਿਵਲਿੰਗ ਹੈ ਉਹਦੇ ਤੇ ਉਹ ਜਲ ਅਰਪਣ ਕਰਦੇ, ਆਪਣੇ ਵੱਲੋਂ ਭਾਵਨਾ ਨਾਲ ਜਲ ਦੇ ਨਾਲ ਇਸ਼ਨਾਨ ਕਰਾਉਂਦੇ,
ਦੇਵੇ ਧੂਪ ਪ੍ਰਕਰਮਾ ਕਰ ਕਰ,
ਧੂਪ ਦਿਖਾਉਂਦੇ ਨੇ ਫਿਰ ਪ੍ਰਕਰਮਾ ਕਰਦੇ ਇਸ ਸ਼ਿਵ ਮੰਦਰ ਦੀ,
ਅੱਜ ਸਮ ਬੋਲੇ ਮੁਖ ਪਰ ਕਰ ਤਰ,
ਤੇ ਉੱਥੇ ਇੱਕ ਆਵਾਜ਼ ਉਹ ਕੱਢਦੇ ਆਪਣੇ ਮੂੰਹ ਤੇ ਨਾ ਹੱਥ ਰੱਖ ਕੇ ਤੇ ਉੱਚੀ ਉੱਚੀ, ਤੇ ਉਹ ਆਵਾਜ਼ ਜਿਵੇਂ ਕੋਈ ਬੱਕਰੀ ਜਾਂ ਬੱਕਰੀ ਦੀ ਆਵਾਜ਼ ਹੁੰਦੀ ਨਾ ਮੈਂ ਦੀ, ਏਦਾਂ ਆਪਣੇ ਮੂੰਹੋਂ ਆਵਾਜ਼ ਕੱਢਦੇ ਤੇ ਮੂੰਹ ਤੇ ਹੱਥ ਮਾਰਦੇ ਜ਼ੋਰ ਜ਼ੋਰ ਨਾਲ, ਤੇ ਉਹ ਇੱਕ ਤਰ੍ਹਾਂ ਦੀ ਬੜੀ ਅਲੌਕਿਕ ਜੀ ਅਸਰਜ ਜੀ ਵਾਲੀ ਉੱਥੇ ਉਹ ਕਿਰਿਆ ਕਰਦੇ। ਉਹ ਸਭ ਕਈ ਉਹਨਾਂ ਦੀ ਮਾਨਤਾ ਹੈ कि शिव मंदिर च ऐसी आवाज कढ़न नाल भगवान शिव खुश हुंदे है। तो काशी विश्वनाथ दे उस मंदिर दे विच ओ एदां दियां आवाजां कढ़दे हन,
सब मंदिर को शुभ सिर मोर।
जिन्ने काशी विच मंदिर ने उना सारे मंदरां दा ए सिरमौर मंदिर श्रोमणी मंदिर विश्वनाथ काशी दा मंदिर है।
जैठा तुंग लिंग सिरमौर,
इत्थे जेड़े ज्योति लिंग बारह कहे जांदे उना विच्चों एक शिवलिंग इत्थे सिरमौर करके सुशोभित है।
प्रथम नुरंगा ते चल गए हो,
कहिंदे नुरंगा कहिंदा पहला उत्थे ही चलिए जेड़ा इना दा सब तो वड्डा मंदिर है। जदों नुरंगा इस मंदिर च चल के आया,
ब्रिंद नरन को देखत पयो,
कहिंदे उत्थे जाके वेख्या भी हजारा ही लोग इस मंदिर च इकट्ठे खड़े ने।
तब सो लिंग उखर कर उछरे,
कहिंदे ओ जेड़ा शिवलिंग सी उस मंदिर विच उत्थों दे पंडे दसदे है, उना दे कहण मुताबक ही मां कवि जी ने इत्थे लिखिया। सच्चाई की है ओ तां ओही जानन, पर जिवें उत्थे दस्या जांदा ओ भाई संतोख सिंह जी लिख रहे है। कहिंदे उत्थों दे पंडे मैनू ये दस्या, भाई साहब उत्थे जाके आए पता कीता, क्योंकि उत्थे महाराज गुरु नानक साहब दा भी स्थान है, धन गुरु तेग बहादुर साहब दा भी स्थान है, भाई गुरदास साहब जी दी भी जगह बनी स्थान बनिया होया काशी च। तो भाई साहब जी बहुत विचरे भी उस इलाके, तो विद्या भी पढ़ते रहे। कहिंदे उत्थों दे पंडित जेड़े ने ओ दसदे ने भी जदो औरंगजेब मंदिर विच आया,
ज्ञान कूप में तूरन परे,
उत्थे लग गई एक ज्ञान बापी है, डूंगी बौली बापी कहिंदे ने, बौली नूं ज्ञान बापी कहिंदे है। कहिंदे ओ जेड़ा शिवलिंग सी उखड़ के उस ज्ञान बापी च चला गया, क्योंकि ए सी के किते औरंगजेब इस शिवलिंग नूं भी ना तोड़ देवे, क्योंकि ओ सारे मंदिर तोड़ी जांदा सी, ए शिवलिंग बड़ा उत्तम सी, ओनू बचाउण वास्ते जां पंडिया ने सुट दिता। पर उह पंडे तां इह कहिंदे वी अपने आप ही उह शिवलिंग उत्थों उछलिया और उछल के उस ज्ञान बापी च चला गया।
तुरक दुष्ट के जाने करके,
उह इस करके चला गया क्योंकि तुरक आ गए सी, औरंगजेब आ गया सी, इह पापी सी, मलेच सी, इह हथ ना लाण, इन्हां दे हथां दा स्पर्श ना होवे।
लख तप तेज रहे हो ने थिर के,
कहिंदे उत्थे ओ शिवलिंग उस ज्ञान बापी विच चला गया, औरंगजेब दा तेज इन्ना सी भी ओनू हाले मारिया नहीं सी जा सकदा।
जिम रावण ते टर कर रहे,
कहिंदे जिवे रावण तो देवते टर के रहे हन, टल के रहे हन।
ब्रह्मा विष्णु आदि जे आए,
ब्रह्मा विष्णु ते शिव वर्गे देवते भी रावण तो टल के रहे ने।
जबे समो तिस नाशन होवा,
पर जदों रावण दे नाश दा समा होया, क्योंकि नाश तां आखिरकार होना ही है ना वड्डे वड्डे जरवाणियां दा भी, कहिंदे जदों रावण दे नाश दा वेला होया,
रामचंद तन धर सो खोआ,
फिर भगवान रामचंद्र जी आए ते उन्हां ने प्रगट हो के दा नाश कीता।
तिम मलेच नौ रंग के गए,
एदा औरंगजेब दे इत्थे गया जदों काशी विश्वनाथ दे मंदिर विच आया,
विश्वनाथ थल त्यागत पए,
कहिंदे जो विश्वनाथ भगवान सी उन्हें अपनी जगह ही उत्थों छड़ दित्ती और ज्ञान बापी च चले गए।
अपर जी प्रतिमा सगल बिदारी,
बाकी जेड़ियां होर उत्थे मूर्तियां पईयां सी ओ सारियां औरंगजेब ने तोड़ दित्तियां।
अंग पंग कर कित कित डारी,
कई मूर्तियां दे अंग भन के इधर उधर खलार दित्तियां, काशी दियां गलियां च गंगा दे पानी च रोड़ दित्तियां।
जै भैरव को हुतो स्थाने,
बिलकुल उत्थे नेड़े ही इक भैरों दा मंदिर है, भैरों दी लठ भी उत्थे भैरों दी लठ कही जांदी है, ते एक भैरों दा मंदिर है,
लठ ठांडी गाड़ी जन माने,
उत्थे एक बड़ी वड्डी लठ भैरों दी लठ वाला मंदिर उन्नू कहिंदे है, जिथे भाई गुरदास जी दा स्थान है ना, गुरुद्वारा चेतन मठ भाई गुरदास जी दी जगह, उसे गली चो बरीक जी छोटी जी गली जांदी है, पैदल ही जांदे ने बंदे, ते पिछले पासे जाके ओ भैरों दा मंदिर भी है, उत्थे ओ भैरों दी लठ जेड़ी बड़ी मजबूत ते वड्डी पुरानी खड़ी हुई जमीन च गड्डी हुई।
दुष्टन पनियो नुरंगे संग,
दुष्टा ने नुरंगे नु कहा आके,
ए क्या पाथर खरे उतंग,
कहण लग्या वेखो जी किड्डा पत्थर इन्हां ने खड़ा कीता, भैरों दी मूर्ति वड्डी ते लठ जेड़ी ओ बड़ी वड्डी खड़ी कीती हुई है।
लठ भैरव की सकल बखाने,
ए कहंदे जी ए साडे भैरों देवता दी लठ है, लठ नाम आपां सोटा कह दिंदे आ, ओ लठ बहुत वड्डी मोटे आकार दी ਕੋਈ ਪੁਰਾਣਾ ਦਰਖਤ ਹੀ ਕਹਿ ਸਕਦੇ ਆ ਜਿਹੜਾ ਉਹ ਜ਼ਮੀਨ ਚ ਗੱਡਿਆ ਹੋਇਆ ਸੀ।
ਹਿੰਦੂ ਦੇਤ ਦਰਬ ਬੋ ਮਾਨੇ,
ਕਹਿੰਦੇ ਇੱਥੇ ਲੋਕ ਬੜਾ ਪੈਸਾ ਚੜਾਉਂਦੇ ਆ ਬਾਦਸ਼ਾਹ, ਲੋਕ ਇਹਦੀ ਬੜੀ ਪੂਜਾ ਕਰਦੇ ਨੇ।
ਆਪ ਕਰੋ ਅਵਲੋਕਨ ਠੌਰ,
ਆਓ ਆਪ ਵੀ ਚੱਲ ਕੇ ਵੇਖੋ ਕਿਵੇਂ ਉੱਥੇ ਪੈਰੋਂ ਦੀ ਲੱਠ ਦੀ ਇਹ ਪੂਜਾ ਕਰਦੇ ਨੇ।
ਉਚਿਤ ਭਗਨ ਕੇ ਲੱਖ ਦੇਹੋ ਫੋਰ,
ਬਾਦਸ਼ਾਹ ਉਹ ਵੀ ਤੋੜਨ ਦੇ ਲਾਇਕ ਹੈ, ਉਹ ਪੈਰੋਂ ਦੀ ਜਿਹੜੀ ਮੂਰਤੀ ਹੈ ਤੇ ਜਿਹੜੀ ਉਹ ਲੱਠ ਹੈ ਉਹ ਤੋੜਨੀ ਚਾਹੀਦੀ ਹੈ।
ਸੁਣ ਤੁਰ ਕੇਸ਼ ਗਏ ਤਿਸ ਥਾਨ,
ਔਰੰਗਜ਼ੇਬ ਉਸੇ ਵੇਲੇ ਸੁਣ ਕੇ ਨਾਲ ਚੱਲ ਪਿਆ, ਕਹਿੰਦਾ ਚਲੋ ਚੱਲ ਕੇ ਵੇਖੀਏ।
ਲੱਠ ਅਵਲੋਕੀ ਖਰੀ ਮਾਨ,
ਜਦੋਂ ਵੇਖਿਆ ਵੀ ਉੱਥੇ ਲੱਠ ਖੜੀ ਹੈ ਪੈਰੋਂ ਦੀ, ਬਹੁਤ ਵੱਡੇ ਆਕਾਰ ਦੀ ਲੱਠ ਹੈ।
ਉੱਚੀ ਅਧਿਕ ਸੁਗਾਡੀ ਫਾਡੀ,
ਔਰ ਥੱਲੇ ਜ਼ਮੀਨ ਵਿਚ ਵੀ ਚੰਗੀ ਡੂੰਘੀ ਗੱਡੀ ਹੋਈ ਤੇ ਉੱਚੀ ਵੀ ਵਾਹਵਾ ਬਣੀ ਹੋਈ ਹੈ।
ਬਹੁਤ ਮਹਾਤਮ ਮਹਿਮਾ ਬਾਡੀ,
ਉਹਦੀ ਬੜੀ ਮਹਿਮਾ ਦੱਸਦੇ ਨੇ ਹਿੰਦੂ, ਕਹਿੰਦੇ ਇਹਦਾ ਬੜਾ ਵੱਡਾ ਮਹਾਤਮ ਹੈ।
ਜਰ ਨੈ ਸਕਿਓ ਜਰਿਓ ਮਤ ਮੰਦ,
ਅੰਗੇ ਕੋਲੋਂ ਜਰਿਆ ਨਹੀਂ ਗਿਆ ਉਹਦਾ ਮਹਾਤਮ। ਕਹਿੰਦਾ ਏਡੇ ਵੱਡੇ ਪੱਥਰਾਂ ਨੂੰ ਬਣਾ ਕੇ ਪੂਜੀ ਜਾਂਦੇ ਮੂਰਤੀਆਂ, ਕਹਿੰਦੇ ਡਾਂਗਾ ਹੀ ਪੂਜੀ ਜਾਂਦੇ ਹੈ, ਲੱਠਾਂ ਹੀ ਬਣਾ ਬਣਾ ਕੇ ਪੂਜੀ ਜਾਂਦੇ, ਕਿਹੋ ਜਿਹੇ ਮੂਰਖ ਨੇ, ਤੋੜਦੇ ਹੋਏ ਲੱਠ ਵੀ ਨਹੀਂ ਰਹਿਣੀ ਚਾਹੀਦੀ।
ਤਤ ਛਿਨ ਦੀਨਸ ਹੁਕਮ ਬਿਲੰਦ,
ਔਰੰਗਜ਼ੇਬ ਨੇ ਉਸੇ ਵੇਲੇ ਆਗਿਆ ਕੀਤੀ, ਹੁਕਮ ਕੀਤਾ
ਖੰਡ ਖੰਡ ਇਸ ਕੇ ਕਰਵਾਓ,
ਕਹਿੰਦਾ ਇਹ ਜਿਹੜੀ ਲੱਠ ਖੜੀ ਆ ਪਹਿਲਾਂ ਇਹਦੇ ਟੁਕੜੇ ਟੁਕੜੇ ਕਰਾ ਦਿਓ, ਨਿੱਕੇ ਨਿੱਕੇ ਕੈਂਕਰਾਂ ਵਿੱਚ ਇਹਨੂੰ ਬਦਲ ਦਿਓ,
ਹੋਰ ਫੇਰ ਕਰ ਅਵਨ ਮਿਲਾਵੋ,
ਤੋੜ ਫੋੜ ਕੇ ਇਹਨੂੰ ਜ਼ਮੀਨ ਦੇ ਵਿੱਚ ਮਿਲਾ ਦਿਓ, ਮਿੱਟੀ ਵਿੱਚ ਮਿੱਟੀ ਕਰ ਦਿਓ।
ਜੜ ਖਨਵਾਓ ਜੈ ਲਗ ਆਏ,
ਇਹਦੀ ਜੜ ਵੀ ਪਟਾਓ, ਵੀ ਕਿੱਥੇ ਤੱਕ ਇਹ ਥੱਲੇ ਜੜ ਦੇ ਵਿੱਚ ਗੱਡੀ ਹੋਈ ਆ, ਥੱਲਿਓ ਜੜ ਵਿੱਚੋਂ ਪਟਾ ਕੇ ਖਤਮ ਕਰ ਦਿਓ।
ਕਰੋ ਉਖਾੜਨ ਫੇਰ ਨਾ ਰਹੇ,
ਕਹਿੰਦੇ ਇਹਨੂੰ ਉਖਾੜ ਦਿਓ ਜੜੋਂ, ਕਿ ਤਾਂ ਜੋ ਇਹ ਦੁਬਾਰਾ ਇਹਦੀ ਪੂਜਾ ਹੀ ਨਾ ਕਰ ਸਕਣ, ਇੱਥੇ ਦੁਬਾਰਾ ਇਸ ਲੱਠ ਨੂੰ ਬਣਾ ਹੀ ਨਾ ਸਕਣ।
ਇਮ ਪਨ ਨੌ ਰੰਗ ਪੁੰਨ ਵਿਚਾਰੋ,
ਏਦਾਂ ਔਰੰਗਜ਼ੇਬ ਨੇ ਕਿਹਾ ਤੇ ਫਿਰ ਵਿਚਾਰਿਆ,
ਕਯੋ ਤੋਪ ਸੰਗ ਗੋਰੇ ਮਾਰੋ,
ਕਹਿੰਦਾ ਓਦਾਂ ਕਿੱਥੇ ਤੋੜਦੇ ਰਹੋਗੇ, ਤੋਪ ਲਿਆਓ ਤੁਸੀਂ ਛੋਟੀ, ਤੇ ਤੋਪ ਦੇ ਗੋਲੇ ਦੇ ਨਾਲ ਨਿਸ਼ਾਨਾ ਲਾ ਕੇ ਤੋਪ ਨਾਲ ਗੋਲਿਆਂ ਨਾਲ ਇਹਨੂੰ ਤੋੜੋ।
ਟੂਟ ਪਰੇ ਜਾਪ ਅਵਨੀ ਮਾਏ,
ਇਹ ਟੁੱਟ ਕੇ ਥੱਲੇ ਜ਼ਮੀਨ ਤੇ ਡਿੱਗ ਜਾਏਗੀ ਲੱਠ।
ਪੁਨ ਖਨਵਾਏ ਜਾਂ ਲੱਗ ਜਾਏ,
ਕਹਿੰਦੇ ਜਦੋਂ ਉੱਤੋਂ ਟੁੱਟ ਜਾਏਗੀ ਫਿਰ ਥੱਲਿਓ ਜੜ ਜਿਹੜੀ ਆ ਉਹ ਖੁਦਵਾਵਾਂਗੇ, ਵੇਖਦੇ ਆ ਵੀ ਕਿੱਥੇ ਤੱਕ ਜੜ ਜਾਂਦੀ ਹੈ, ਜਿੱਥੇ ਤੱਕ ਇਹਦੀ ਜੜ ਜਾਂਦੀ ਆ ਲੱਠ ਦੀ ਉਥੋਂ ਤੱਕ ਪੁੱਟ ਕੇ ਇਹਨੂੰ ਤੋੜਨਾ।
ਹੁਕਮ ਸੁਨਤ ਤੂਰਨ ਤੁਰਕਾਨਾ,
ਬਾਦਸ਼ਾਹ ਦਾ ਜਦੋਂ ਹੁਕਮ ਤੁਰਕਾਨੇ ਨੇ ਇਹਦੇ ਮਲੇਛਾਂ ਸਾਥੀਆਂ ਨੇ ਸੁਣਿਆ,
ਗਏ ਤਾਏ ਕਰ ਹਰਖ ਮਾਨ,
ਬੜੀ ਖੁਸ਼ੀ ਨਾਲ ਭੱਜ ਕੇ ਗਏ, ਕਹਿੰਦੇ ਲਿਆਓ ਵੀ ਤੋਪ ਛੇਤੀ ਨਾਲ,
ਤੀਰਗ ਤੋਪ ਤਾਂ ਲੈ ਆਏ,
ਵੱਡੀ ਤੋਪ ਇੱਥੇ ਲੈ ਕੇ ਆਏ ਪੈਰੋਂ ਦੀ ਲੱਠ ਨੂੰ ਗੋਲੇ ਦਾਗਣ ਵਾਸਤੇ।
ਐਤ ਸਮਾਜ ਸ਼ਾਹ ਜਿਸ ਥਾਂ,
ਬਾਦਸ਼ਾਹ ਜਿੱਥੇ ਖੜਾ ਸੀ ਕਹਿੰਦਾ ਮੈਂ ਆਪ ਵੇਖਾਂਗਾ ਇੱਥੇ ਖਲੋ ਕੇ ਸਾਰਾ ਕੁਝ।
ਉਹ ਬਰੂਦ ਕੀ ਭਰ ਭਰ ਥੈਲੀ,
ਕਹਿੰਦੇ ਥੈਲੀਆਂ ਭਰ ਭਰ ਕੇ ਬਰੂਦ ਦੀਆਂ ਵੱਡੀਆਂ ਵੱਡੀਆਂ।
ਗਜ ਸਿਓ ਠੋਕ ਤੋਪ ਮੈਂ ਮੇਲੀ,
ਕਹਿੰਦੇ ਤੋਪ ਦੇ ਵਿੱਚ ਗਜ ਨਾਲ ਠੋਕ ਠੋਕ ਕੇ ਬਰੂਦ ਨੂੰ, ਫਿਰ ਉਹਦੇ ਚ ਵੱਡਾ ਗੋਲਾ ਪਾਇਆ ਗਿਆ।
ਅਧਿਕ ਭਾਰ ਅਮੇ ਵੱਡ ਗੋਰਾ,
ਚੰਗੇ ਵੱਡੇ ਭਾਰ ਦਾ ਜਿਹੜਾ ਗੋਲਾ ਸੀ ਉਹ ਤੋਪ ਦੇ ਮੂੰਹ ਵਿੱਚ ਪਾਇਆ ਗਿਆ।
ਭਰਿਓ ਤਿਆਰ ਕਰ ਲੱਠ ਮੁਖ ਓਰਾ,
ਤੋਪ ਤਿਆਰ ਹੋ ਗਈ ਤੇ ਲੱਠ ਜਿਹੜੀ ਸੀ ਪੈਰੋਂ ਦੀ ਉਧਰਲੇ ਪਾਸੇ ਨਿਸ਼ਾਨਾ ਕਰਕੇ ਤੋਪ ਦਾ,
ਲਈ ਜਵਲਤ ਜੁਤ ਅਗਨ ਮਤਾਬੀ,
ਕਹਿੰਦੇ ਫਿਰ ਜਵਾਲਾ ਦੀ ਬਲੀ ਅੱਗ ਦੀ ਬਲੀ ਹੋਈ ਇੱਕ ਮਤਾਬੀ ਇਹਨਾਂ ਨੇ ਲਈ।
ਭਰਿਓ ਪਲੀਤਾ ਮਿਲਤ ਸ਼ਤਾਬੀ,
ਜਿਹੜਾ ਪਲੀਤਾ ਭਰਿਆ ਹੋਇਆ ਸੀ ਬਰੂਦ ਦੇ ਨਾਲ ਉਹਦੇ ਨਾਲ ਅੱਗ ਮੇਲੀ।
ਛੁੱਟੀ ਗਰਜ ਜਨ ਗਾਜ ਭਰੀ,
ਇੱਕਦਮ ਬਰੂਦ ਨੂੰ ਅੱਗ ਲੱਗੀ ਤੇ ਗੋਲਾ ਵਿੱਚੋਂ ਨਿਕਲਿਆ ਬੜੀ ਭਿਆਨਕ ਆਵਾਜ਼ ਆਈ ਜਿਵੇਂ ਕੋਈ ਬੱਦਲ ਗਰਜਦਾ ਹੋਵੇ।
ਤਰਕਤ ਉਰ ਜਿਸ ਸ਼੍ਰਵਨ ਕਰੀ,
ਇਹਦੇ ਕੰਨਾਂ ਚ ਆਵਾਜ਼ ਪੈਂਦੀ ਉਹਦਾ ਹਿਰਦਾ ਇਕਦਮ ਧੜਕ ਗਿਆ, ਉਹਦੇ ਕਾਲਜੇ ਚ ਇਕਦਮ ਧੜਕਣ ਵੱਧ ਗਈ, ਇੰਨੀ ਆਵਾਜ਼ ਆਈ ਤੋਪ ਦੇ ਚੱਲਣ ਦੀ।
ਇੱਕ ਗੋਰਾ ਜਬ ਲੱਠ ਕੋ ਮਾਰਾ,
ਕਹਿੰਦੇ ਇੱਕ ਗੋਲਾ ਜਦੋਂ ਉਸ ਲੱਠ ਨੂੰ ਜਾ ਕੇ ਵੱਜਾ,
ਦੂਸਰ ਕਰਿਓ ਤਿਆਰ ਵੱਡ ਪਾਰਾ,
ਲੱਠ ਥੋੜੀ ਜੀ ਟੁੱਟੀ ਉੱਤੋਂ, ਇਹਨੇ ਨੂੰ ਇਹਨਾਂ ਨੇ ਦੂਜਾ ਗੋਲਾ ਪਾ ਕੇ ਤਿਆਰ ਕੀਤਾ।
ਨਰ ਸੰਘਟ ਅਧਿਕ ਤਿਸ ਠੌਰ,
ਹਜ਼ਾਰਾਂ ਲੋਕ ਸੀ, ਬਾਦਸ਼ਾਹ ਦੇ ਸਿਪਾਹੀ ਬਹੁਤ ਜ਼ਿਆਦਾ ਸੀ ਉੱਥੇ, ਓਦਾਂ ਹੋਰ ਵੀ ਦੁਨੀਆਂ ਖੜੀ ਸੀ।
ਪਿਖੇ ਖਰੇ ਇੱਕ ਨਿਕਸੇ ਭੌਰ,
ਕਹਿੰਦੇ ਖੜੇ ਹੀ ਸਨ, ਹਾਲੇ ਤੋਪ ਤਿਆਰ ਕਰ ਰਹੇ ਸੀ ਵੀ ਦੂਜਾ ਗੋਲਾ ਭਰਦੇ ਆ। ਔਰੰਗਜ਼ੇਬ ਖੜਾ ਵੇਖ ਰਿਹਾ ਸੀ, ਕਹਿੰਦੇ ਉਹਦੇ ਵਿੱਚੋਂ ਨਾ ਇੱਕ ਕਾਲੇ ਰੰਗ ਦਾ, ਲਾਲ ਜੇ ਰੰਗ ਦੇ ਡਿੰਮੂ ਤੇ ਪੀਲੇ ਰੰਗ ਦੀਆਂ ਜਿਹਨਾਂ ਆਪਾਂ ਪਰਿੰਡਾਂ ਕਹਿ ਦਿੰਨੇ ਆ, ਉਹ ਉਹਦੇ ਵਿੱਚ ਲੱਗੀਆਂ ਹੋਈਆਂ ਸੀ। ਇੱਕ ਕਾਲੇ ਰੰਗ ਦਾ ਡਿੰਮੂ ਜਿਹੜਾ ਬੜਾ ਭਿਆਨਕ ਸੀ, ਲਾਲ ਜੇ ਰੰਗ ਦਾ ਬੜਾ ਜ਼ਹਿਰੀਲਾ, ਉਸ ਲੱਠ ਦੇ ਵਿੱਚੋਂ ਨਿਕਲਿਆ।
ਸ਼ਾਹ ਸਮਾਜ ਸਾਤ ਜੈ ਠੰਡ,
ਜਿੱਥੇ ਔਰੰਗਜ਼ੇਬ ਖੜਾ ਸੀ ਆਪਣੇ ਸਿਪਾਹੀਆਂ ਦੇ ਨਾਲ,
ਕਰੇ ਬਿਲੋਕਨ ਦੁਸ਼ਟ ਜੁਗਾਡੋ,
ਕਹਿੰਦੇ ਜਿਹੜਾ ਰੱਜ ਕੇ ਦੁਸ਼ਟ ਤੇ ਮਲੇਛ ਹੈ,
ਗੁੰਜਾਰਤ ਕਰ ਬੇਗ ਬਿਸਾਲਾ।
ਡਿੰਮੂ ਇੱਕੋ ਹੀ ਨਿਕਲਿਆ ਵਿੱਚੋਂ ਲੱਠ ਦੇ, ਬੜਾ ਗੂੰਜਦਾ ਹੋਇਆ ਜਿਵੇਂ ਕੋਈ ਗੋਲੀ ਨੀ ਆਉਂਦੀ ਬੰਦੂਕ ਚੋਂ ਨਿਕਲ ਕੇ, ਏਦਾਂ ਉਸ ਲੱਠ ਦੇ ਵਿੱਚੋਂ ਡਿੰਮੂ ਬੜੀ ਤੇਜ਼ੀ ਨਾਲ ਉੱਡ ਕੇ ਔਰੰਗਜ਼ੇਬ ਵਾਲੇ ਪਾਸੇ ਆਇਆ।
ਗਇਓ ਨਿਰੰਗੇ ਨਿਕਟ ਕਰਾਲਾ,
ਔਰੰਗਜ਼ੇਬ ਜਿਹੜਾ ਬੜਾ ਭਿਆਨਕ ਸੀ ਉਹਦਾ ਵਰਤਾਰਾ, ਉਹਦੇ ਕੋਲ ਆਇਆ ਤੇ ਉਹ ਡਿੰਮੂ ਵੀ ਬੜਾ ਜ਼ਹਿਰੀਲਾ ਹੈ।
ਲੱਠ ਤੇ ਨਿਕਸ ਉਡਤ ਪਾ ਐਸੇ,
ਉਸ ਲੱਠ ਦੇ ਵਿੱਚੋਂ ਨਿਕਲ ਕੇ ਏਦਾਂ ਉੱਡਦਾ ਹੈ ਉਹ ਡਿੰਮੂ,
ਛੋਟੇ ਬਾਣ ਤਨੁਕ ਤੇ ਜੈਸੇ,
ਜਿਵੇਂ ਕੋਈ ਕਮਾਨ ਚੋਂ ਤੀਰ ਨੀ ਛੁੱਟ ਕੇ ਜਾਂਦਾ, ਏਦਾਂ ਕਹਿੰਦੇ ਉਹਦੇ ਵਿੱਚੋਂ ਨਿਕਲ ਕੇ ਆਇਆ।
ਤੁਰ ਕੇ ਸ਼ਿਰ ਕੇ ਸਨਮੁਖ ਗਏ,
ਸਿੱਧਾ ਔਰੰਗਜ਼ੇਬ ਵੱਲ ਹੀ ਉਹਨੇ ਸਿੱਧਾ ਮੂੰਹ ਕੀਤਾ, ਕੁਦਰਤ ਦੀ ਖੇਡ ਪਰਮੇਸ਼ਰ ਦੀ, ਉਹਨੇ ਔਰੰਗਜ਼ੇਬ ਵਾਲੇ ਪਾਸੇ ਮੂੰਹ ਕੀਤਾ ਸਿੱਧਾ।
ਲੱਗਿਓ ਬਦਨ ਪਰ ਬਾਡਨ ਕਯੋ,
ਇਹਨੇ ਵੀ ਲਾਗੇ ਆਲੇ ਦੁਆਲੇ ਸਿਪਾਹੀ ਖੜੇ ਨੇ, ਕਿਸੇ ਹੋਰ ਪਾਸੇ ਨਹੀਂ ਗਿਆ, ਸਿੱਧਾ ਹੀ ਜਾ ਕੇ ਜਿਵੇਂ ਗੋਲੀ ਨੀ ਵੱਜਦੀ ਕੋਈ ਤੀਰ ਨੀ ਵੱਜਦਾ, ਏਦਾਂ ਜਾ ਕੇ ਔਰੰਗਜ਼ੇਬ ਦੇ ਮੂੰਹ ਦੇ ਉੱਤੇ ਜਾ ਕੇ ਵੱਜਾ ਤੇ ਜ਼ੋਰ ਨਾਲ ਉਹਨੇ ਚੱਕ ਵੱਢਿਆ ਇਹਨੂੰ।
ਬੁਰਕ ਪਰਿਓ ਤਿਸ ਆਮਿਕ ਕੇਰਾ,
ਇਹਦੇ ਮਾਸ ਦੀ ਬੁਰਕੀ ਭਰ ਲਈ ਉਹਨੇ ਜਦੋਂ ਡਿੰਮੂ ਨੇ ਜ਼ੋਰ ਨਾਲ,
ਜਿਸ ਤੇ ਉਪਜੇ ਕਸ਼ਟ ਵਡੇਰਾ,
ਇੰਨੀ ਜ਼ਿਆਦਾ ਵੀ ਜਿਵੇਂ ਔਰੰਗਜ਼ੇਬ ਦੀ ਜਾਨ ਨਿਕਲ ਗਈ ਹੋਵੇ, ਇੰਨੀ ਤੇਜ਼ੀ ਨਾਲ ਉਹ ਲੜਿਆ, ਇੱਕਦਮ ਜ਼ੋਰ ਨਾਲ ਜਦੋਂ ਉਹਨੇ ਆਪਣੀਆਂ ਦੰਦੀਆਂ ਵੱਢੀਆਂ ਤੇ ਔਰੰਗਜ਼ੇਬ ਦੀ ਮਾਨੋ ਜਿਵੇਂ ਜਾਨ ਨਿਕਲ ਗਈ ਹੋਵੇ। ਇੱਥੇ ਹੁਣ ਜਿਹੜੇ ਆਲੇ ਦੁਆਲੇ ਪਹਿਰੇਦਾਰ ਨੇ ਉਹ ਕੀ ਬਚਾਉਣ ਡਿੰਮੂ ਤੋਂ, ਕੋਈ ਬੰਦਾ ਹੋਵੇ ਉਹਨੂੰ ਰੋਕਣ ਦਾ ਜੀ ਨੇ ਅਕਾਲ ਪੁਰਖ ਦੇ, ਤੇ ਵਾਹਿਗੁਰੂ ਪਰਮੇਸ਼ਰ ਦੀ ਖੇਡ ਆ, ਜੇ ਉਹ ਚਾਹਵੇ ਤਾਂ ਨੇਕੀ ਕੀਰੀ ਮੈਂ ਕੱਲ ਰੱਖ ਹੈ, ਭਸਮ ਕਰ ਲਸ਼ਕਰ ਕੋਟ ਲੱਖ ਹੈ ਉਹਦੀ ਖੇਡ ਹੈ। ਕਹਿੰਦੇ ਜਦੋਂ ਆ ਕੇ ਡਿੰਮੂ ਨੇ ਵੱਢਿਆ ਇੱਕਦਮ ਜ਼ੋਰ ਦੇ ਨਾਲ, ਇਹਦੀ ਜਾਨ ਨਿਕਲਣ ਵਾਲੀ ਹੋ ਗਈ ਔਰੰਗਜ਼ੇਬ ਦੀ।
ਬਲ ਤੇ ਹਤਿਓ ਹੱਥ ਤਿਸ ਤਾਈ,
ਇਹਨੇ ਜ਼ੋਰ ਨਾਲ ਆਪਣੇ ਮੂੰਹ ਤੇ ਆਪ ਹੀ ਚਪੇੜ ਮਾਰੀ।
ਲਗਨ ਨਾ ਪਾਇਓ ਉਡੇ ਉਪਲਾਈ,
ਪਰ ਉਹ ਡਿੰਮੂ ਨੂੰ ਲੱਗੀ ਨੀ, ਉਹ ਇੱਕਦਮ ਉੱਡ ਗਿਆ।
ਮੁਖ ਸਗਰੇ ਪਰ ਸੋਜ ਬੜੀ,
ਉਹ ਇੰਨਾ ਜ਼ਹਿਰੀਲਾ ਸੀ ਵੀ ਜਦੋਂ ਵੱਢਿਆ ਨਾਲੋ ਨਾਲ ਹੀ ਸੋਜਾ ਪੈ ਗਿਆ। ਔਰੰਗਜ਼ੇਬ ਉਦਾਂ ਸੁੱਕੜਾ ਜਿਹਾ ਸੀ, ਇਹਦਾ ਮੂੰਹ ਏਦਾਂ ਸੀ ਵੀ ਜਿਵੇਂ ਕੋਈ ਕਹਿੰਦੇ ਬਹੁਤ ਜ਼ਿਆਦਾ ਕੋਈ ਅਮਲੀ ਨਸ਼ੇੜੀ ਬੰਦਾ ਹੁੰਦਾ ਨਾ, ਸੁੱਕੜਾ ਸੜਿਆ ਜਿਹਾ ਮੂੰਹ, ਓਦਾਂ ਦਾ ਮੂੰਹ ਸੀ। ਪਰ ਡਿੰਮੂ ਨੇ ਇੰਨੀ ਕਿ ਇਹਦੇ ਤੇ ਕਿਰਪਾ ਕਰ ਦਿੱਤੀ ਵੀ ਮੋਟਾ ਜਿਹਾ ਤੇ ਲਾਲ ਜਿਹਾ ਹੋ ਗਿਆ ਇਹਦਾ ਮੂੰਹ, ਤੇ ਵੇਖਣ ਵਾਲੇ ਕਹਿੰਦੇ ਬਾਦਸ਼ਾਹ ਸਲਾਮਤ, ਚਿਹਰੇ ਤੇ ਲਾਲੀ ਆ ਗਈ ਆ ਭਗਤੀ ਦੀ। ਹਾਂਜੀ,
ਬਸ ਨਾ ਬਸਾਵੇ ਬ੍ਰਿਥਾ ਬੜੀ ਐ,
ਬਸ ਨੀ ਚੱਲਦਾ ਇਹਦਾ, ਪੀੜਾ ਬੜੀ, ਗੁੱਸਾ ਬੜਾ ਚੜਿਆ, ਪਰ ਹੁਣ ਡਿੰਮੂ ਤੇ ਕੀ ਗੁੱਸਾ ਕੱਢੇ।
ਇਤਨੇ ਮੈਂ ਦੂਸਰ ਬੱਡ ਗੋਰਾ,
ਇਹਨੇ ਨੂੰ ਦੂਜਾ ਤੋਪ ਦਾ ਗੋਲਾ ਵੀ ਗਿਆ ਲੱਠ ਵੱਲ,
ਛੁੱਟ ਕਰ ਗਏ ਉਸ ਲੱਠ ਕੀ ਓਰਾ,
ਜਦੋਂ ਲੱਠ ਵਾਲੇ ਪਾਸੇ ਉਹ ਗੋਲਾ ਗਿਆ ਛੁੱਟ ਕੇ ਦੂਸਰਾ,
ਲੱਗੇ ਸ਼ਬਦ ਪਾ ਅਤਿਸ਼ੇ ਗਾਜਾ,
ਇਕਦਮ ਆਵਾਜ਼ ਉੱਠੀ ਤੇ ਬੜੀ ਭਿਆਨਕ ਗਾਜ ਉੱਠੀ,
ਜਿਸ ਤੇ ਤਰ ਕੇ ਉਹ ਦਿੱਲੀ ਰਾਜਾ,
ਤੇ ਔਰੰਗਜ਼ੇਬ ਪਹਿਲਾਂ ਹੀ ਦਰਦ ਨਾਲ ਇਹਦਾ ਆਪਣਾ ਹਿਰਦਾ ਵੀ ਇਕਦਮ ਕੰਬਿਆ।
ਤਬ ਤਿਸ ਲੱਠ ਤੇ ਨਿਕਸੇ ਪੌਰ,
ਤੇ ਫੇਰ ਉਸ ਲੱਠ ਜਦੋਂ ਦੂਜਾ ਗੋਲਾ ਵੱਜਾ ਨਾ, ਉਹ ਪੁਰਾਣੀ ਲੱਠ ਸੀ, ਉਹਦੇ ਵਿੱਚ ਕਹਿੰਦੇ ਫੇਰ ਤਾਂ ਸੈਂਕੜੇ ਡਿੰਮੂ ਤੇ ਲਾਲ ਰੰਗ ਦੇ ਤੇ ਪੀਲੇ ਰੰਗ ਦੀਆਂ ਪਰਿੰਡਾਂ, ਉਹ ਖੱਖਰ ਵਿੱਚ ਲੱਗਾ ਹੋਇਆ ਸੀ ਛੱਤੇ, ਉਹ ਵਿੱਚੋਂ ਇਕਦਮ ਨਿਕਲਣ ਲੱਗੇ।
ਹੋਰ ਠੋਰ ਦੌੜਤ ਬੋਰੋਰ,
ਉਹ ਸੱਜੇ ਖੱਬੇ ਜਿਉਂ ਭਿਣ ਭਿਣ ਕਰਕੇ ਦੌੜਨ ਲੱਗੇ।
ਬਾਡੇ ਨਰਨ ਤੰਦੀਏ ਫਿਰੇ,
ਜਿੰਨੇ ਉੱਥੇ ਲੋਕ ਸੀ ਉਹਨਾਂ ਨੂੰ ਪਰਿੰਡਾਂ ਵੱਢਦੀਆਂ ਫਿਰਨ, ਸਿਪਾਹੀ ਇਹਦੇ ਕਦੇ ਸੱਜੇ ਜਾਣ ਕਦੇ ਖੱਬੇ ਜਾਣ, ਇਕਦਮ ਭਗਦੜ ਮੱਚ ਗਈ। ਉਹ ਜਿਹੜੇ ਲਾਲ ਰੰਗ ਦੇ ਡਿੰਮੂ ਉਹ ਵੀ ਵੱਢਣ, ਜਿਹੜੀਆਂ ਪੀਲੀਆਂ ਪਰਿੰਡਾਂ ਹੁੰਦੀਆਂ ਉਹ ਬੜਾ ਭਿਆਨਕ ਵੱਢਦੀਆਂ, ਉਹ ਵੀ ਵੱਢਦੀਆਂ ਹਨ।
ਸੂਜੇ ਮੁਖ ਬੋ ਸੰਕਟ ਭਰੇ,
ਤਤਈਆ ਵੀ ਬੋਲ ਦਿੰਦੇ ਆ ਹਿੰਦੀ ਭਾਸ਼ਾ ਵਿਚ ਪੀਲੇ ਰੰਗ ਦੀਆਂ ਪਰਿੰਡਾਂ ਨੂੰ, ਉਹ ਤਥਈਏ ਇਹਨਾਂ ਨੂੰ ਵੱਢਦੇ ਫਿਰਦੇ ਹਨ।
ਕੁਛ ਉਪਚਾਰ ਸਕੇ ਨੈ ਹੋਏ,
ਇਹਨਾਂ ਦਾ ਉਪਚਾਰ ਕੀ ਕਰਨ ਮੌਕੇ ਤੇ, ਕੁਛ ਸੁਝੇ ਨਾ ਵੀ ਕਿਵੇਂ ਬਚੀਏ ਇਹਨਾਂ ਤੋਂ।
ਦੌਰੇ ਫਿਰੇ ਤ੍ਰਸਤ ਸਭ ਕੋਏ,
ਡਰਦੇ ਹੋਏ ਦੌੜੇ, ਕਿੱਡਾ ਵੱਡਾ ਬਾਲੀ ਬਾਦਸ਼ਾਹ ਤੇ ਏਡੇ ਵੱਡੇ ਬਲੀ ਬਾਦਸ਼ਾਹ ਦੀ ਫੌਜ, ਕਿੱਡੀ ਵੱਡੀ ਬਲੀ ਪ੍ਰਵਲ ਕਹੀ ਜਾਂਦੀ, ਜਿਹਨੂੰ ਪੂਰੇ ਹਿੰਦੁਸਤਾਨ ਚ ਕੋਈ ਨੀ ਰੋਕਦਾ। ਪਰਮੇਸ਼ਰ ਦੀਆਂ ਬਣਾਈਆਂ ਉਹਨਾਂ ਪਰਿੰਡਾਂ ਨੇ ਕਾਬੂ ਕਰ ਛੱਡੇ ਸਾਰੇ, ਉਹਨਾਂ ਸਾਰਿਆਂ ਨੂੰ ਅੱਗੇ ਲਾ ਕੇ ਭਜਾਇਆ ਹੋਇਆ।
ਪਿਰੜ ਤੰਦਈਏ ਬ੍ਰਿੰਦ ਪਿਰਨ ਤੇ,
ਪਰਿੰਡਾਂ ਤੇ ਤੰਦਈਏ ਜਿਹੜੇ ਨੇ ਵੱਢਦੇ ਫਿਰਦੇ ਹਜ਼ਾਰਾਂ ਦੇ, ਸੈਂਕੜੇ ਪਤਾ ਨੀ ਕਿੱਥੋਂ ਨਿਕਲ ਨਿਕਲ ਕੇ ਆ ਗਏ।
ਲਸ਼ਕਰ ਪਰ ਦੋਰੇ ਮੁਖ ਹੰਤੇ,
50-100 ਹੀ ਹੋਣ ਤਾਂ ਭਾਜੜ ਪਾ ਦਿੰਦੇ ਆ 5-7 ਹੀ, ਇੱਥੇ ਤਾਂ ਸੈਂਕੜਿਆਂ ਦੇ ਹਿਸਾਬ ਨਾਲ ਨਿਕਲੇ ਨੇ ਤੇ ਇੱਕਦਮ ਭੱਜੇ ਫਿਰਦੇ, ਸਾਰਾ ਲਸ਼ਕਰ ਦੌੜਿਆ ਫਿਰਦਾ ਹੈ।
ਜਹਾਂ ਕਹਾਂ ਉੱਡ ਕਰ ਡਸ ਲੇਤ,
ਇੱਧਰ ਜਾਂਦੇ ਜਾ ਕੇ ਡਸ ਲੈਂਦੇ ਕਿਸੇ ਦੀ ਗਰਦਨ ਤੇ, ਕਿਸੇ ਦੀ ਗਿੱਚੀ ਤੇ, ਕਿਸੇ ਦੀ ਅੱਖ ਤੇ, ਕਿਸੇ ਦੇ ਹੱਥ ਤੇ, ਜਿੱਥੇ ਜਿੱਥੇ ਡੇਮੂ ਦਾ ਕੋਈ ਦਾ ਲੱਗਦਾ ਉੱਥੋਂ ਹੀ ਵੱਢ ਲੈਂਦੇ ਹੈ।
ਸੂਜੇ ਮੁਖ ਬੋ ਅੰਗ ਸਮੇਤ,
ਬਾਦਸ਼ਾਹ ਦੀ ਜਿੰਨੀ ਫੌਜ ਸੀ ਤਕਰੀਬਨ ਕੋਈ ਸਿਪਾਹੀ ਬਚਿਆ ਹੋਵੇ ਕੋਈ ਵਿਰਲਾ ਤਾਂ, ਨਹੀਂ ਤਾਂ ਤਕਰੀਬਨ ਸਾਰੀ ਸੁਜਾ ਕੇ ਰੱਖ ਦਿੱਤੇ, ਸਾਰੀ ਵੱਢ ਲਏ।
ਕਰੇ ਤੁਰਕ ਪਤੀ ਕੀ ਰਖਵਾਰੀ,
ਹੁਣ ਉਹ ਜਿਹੜੇ ਸਿਪਾਹੀ ਔਰੰਗਜ਼ੇਬ ਦੀ ਰਾਖੀ ਕਰਦੇ, ਉਹਦੇ ਆਲੇ ਦੁਆਲੇ ਕੱਪੜਾ ਜਿਹਾ ਤਾਣ ਕੇ ਵੀ ਬਾਦਸ਼ਾਹ ਨੂੰ ਕਿਸੇ ਤਰੀਕੇ ਬਚਾਈਏ।
ਬਸਤਰਨ ਸਾਥ ਪ੍ਰਹਾਰ ਹੈ ਟਾਰੀ,
ਕੱਪੜੇ ਦੇ ਨਾਲ ਏਦਾਂ ਮਾਰ ਮਾਰ ਕੇ ਨਾ ਪਰਿੰਡਾਂ ਤੇ ਡੇਮੂਆਂ ਨੂੰ ਪਾਸੇ ਕਰਦੇ ਹੈ।
ਦਾਸ ਸੈਂਕੜੇ ਹੱਥ ਪਰਮਾਵੇ,
ਸੈਂਕੜੇ ਹੀ ਦਾਸ ਉਹਦੇ ਆਲੇ ਦੁਆਲੇ ਔਰੰਗਜ਼ੇਬ ਨੂੰ ਬਚਾਉਣ ਲੱਗੇ ਹੋਏ ਨੇ।
ਮਾਰੇ ਦੋਰੇ ਰੋਰ ਮਚਾਵੇ,
ਮਾਰਦੇ ਨੇ ਦੌੜਦੇ ਨੇ ਸ਼ੋਰ ਮਚਾਉਂਦੇ, ਉਹ ਬਚਾਉਂਦੇ ਬਚਾਉਂਦੇ ਫਿਰ ਵੀ 2-4 ਪਰਿੰਡਾਂ ਹੋਰ ਔਰੰਗਜ਼ੇਬ ਨੂੰ ਵੱਢ ਗਈਆਂ।
ਕੀਤਕ ਕੀ ਪਗਿਆ ਗਿਰ ਪਰੀ,
ਕਈਆਂ ਦੀਆਂ ਪੱਗਾਂ ਲੱਥ ਕੇ ਡਿੱਗ ਪਈਆਂ।
ਸ਼ਸਤਰ ਬਸਤਰ ਕੀ ਸੁਧ ਨਾ ਸੰਭਰੀ,
ਸ਼ਸਤਰਾਂ ਬਸਤਰਾਂ ਦੀ ਕਿਸੇ ਨੂੰ ਸੁਧ, ਇੱਥੇ ਸ਼ਸਤਰ ਕੰਮ ਕੀ ਕਰਨ ਇਹਨਾਂ ਪਰਿੰਡਾਂ ਦੇ, ਕਿਸੇ ਦਾ ਕੋਈ ਸ਼ਸਤਰ ਬਸਤਰ ਸੁਧ ਨੀ ਰਹੀ।
ਲਸ਼ਕਰ ਕੇ ਨਰ ਰੋਰਾ ਕਰਿਓ,
ਬਾਦਸ਼ਾਹ ਦੇ ਲਸ਼ਕਰ ਵਿਚ ਇਕਦਮ ਰੌਲਾ ਪੈ ਗਿਆ।
ਦਲ ਤੰਦਈਆਂ ਆਏ ਸੁਪਰਿਓ,
ਕਹਿੰਦੇ ਤੰਦਈਆਂ ਦਾ ਦਲ ਆ ਗਿਆ, ਪਰਿੰਡਾਂ ਦਾ ਦਲ ਆ ਗਿਆ, ਡੇਮੂਆਂ ਦਾ ਦਲ ਆ ਗਿਆ, ਹੁਣ ਇਹ ਸਾਡੇ ਦਲ ਦੀ ਨਾ ਅੱਗੇ ਕੀ ਚੱਲੇ।
ਅਜ਼ਮਤ ਲਟਕੀ ਲਖੀ ਮਹਾਨਾ,
ਉੱਥੇ ਸਿਪਾਹੀ ਕਹਿਣੇ ਬਾਦਸ਼ਾਹ ਦੀ ਮਾੜੀ ਕਰਤੂਤ ਹੈ, ਹਰ ਥਾਂ ਤੇ ਜਾ ਕੇ ਪੰਗਾ ਲੈਂਦਾ, ਪਹਿਲਾਂ ਉੱਥੇ ਪੁਸ਼ਕਰ ਡੋਬ ਕੇ ਮਾਰਨ ਲੱਗਾ ਸੀ ਸਾਰਿਆਂ ਨੂੰ, ਉੱਥੇ ਬਚ ਕੇ ਆਏ ਆ ਤੇ ਹੁਣ ਇੱਥੇ ਇਹਨਾਂ ਦੇ ਵਸ ਪਾ ਦਿੱਤਾ ਹੈ, ਜਰੂਰ ਇੱਥੇ ਵੀ ਕੋਈ ਕਰਾਮਾਤ ਹੈ।
ਕੁਛ ਕਤਰਾਸ ਤੁਰ ਕੇ ਸ਼ਰਮਾਨਾ,
ਔਰੰਗਜ਼ੇਬ ਨੂੰ ਵੀ ਮਾੜਾ ਮੋਟਾ ਡਰ ਹੋਣ ਲੱਗਾ ਵੀ ਕਿਤੇ ਵੱਗ, ਕਿਉਂਕਿ ਨਿਕਲੇ ਹੀ ਬੇਹਿਸਾਬੇ ਉੱਥੋਂ, ਉਹ ਕਹਿੰਦਾ ਇੱਕ ਲੱਠ ਵਿੱਚੋਂ ਇੰਨੇ ਕਿਵੇਂ ਨਿਕਲ ਸਕਦੇ ਆ, ਇਹ ਸੋਚਦਾ ਵੀ ਕੋਈ ਕਰਾਮਾਤ ਹੀ ਲੱਗਦੀ ਆ ਇੱਥੇ।
ਬਿਸਮਿਓ ਸ਼ਾਹ ਸਮੇਤ ਸਮਾਜ,
ਆਪਣੇ ਸਮਾਜ ਦੇ ਸਮੇਤ ਬਾਦਸ਼ਾਹ ਹੈਰਾਨ ਹੋਇਆ,
ਕਿਤ ਤੇ ਪੇ ਉਤਪਤ ਇਹ ਆ ਜਾ,
ਕਹਿੰਦਾ ਇਹ ਪਤਾ ਨੀ ਅੱਜ ਹੀ ਪ੍ਰਗਟ ਹੋਏ ਨੇ ਸਾਰੇ, ਪਹਿਲਾਂ ਲੋਕ ਇੱਥੇ ਪੂਜਾ ਕਰਦੇ ਆ ਕੇ ਇਹਨਾਂ ਨੂੰ ਨੀ ਕਿਸੇ ਨੂੰ ਵੱਢਿਆ, ਇਹ ਅੱਜ ਹੀ ਕਿੱਥੋਂ ਆ ਗਏ।
ਜਿਤ ਕਿਤ ਫਿਰਤ ਅਸੰਖ ਨਿਹਾਰੇ,
ਇਹ ਅਣਗਿਣਤੇ ਟੁਰੇ ਫਿਰਦੇ ਨੇ ਜਿੱਧਰ ਕਿੱਧਰ ਵੇਖੀਏ।
ਬਿਸਮਤ ਚਿਤੋਏ ਸ਼ਾਹ ਉਚਾਰੇ,
ਬਾਦਸ਼ਾਹ ਹੈਰਾਨੀ ਦੇ ਨਾਲ ਕਹਿੰਦਾ ਹੈ
ਕਰੋ ਕਬੂਲ ਜੋ ਨਿਆਜ਼ ਕਨੇਰੀ,
ਕਹਿੰਦਾ ਮੈਂ ਤਾਂ ਸੁਖਣਾ ਸੁਖਦਾ ਆਪਣੇ ਪੀਰ ਦੀ,
ਅਜ਼ਮਤ ਕੇ ਸਮੇਤ ਲਿਓ ਹੇਰੀ,
ਕਹਿੰਦਾ ਮੈਂ ਜਾਣ ਗਿਆ ਵੀ ਇੱਥੇ ਵੀ ਕੋਈ ਅਜ਼ਮਤ ਹੈ।
ਕਰੋ ਅਵਗਿਆ ਨੈ ਇਮ ਫੇਰੀ,
ਕਹਿੰਦਾ ਹੁਣ ਨੀ ਮੈਂ ਅਵਗਿਆ ਕਰਦਾ ਜੀ, ਮੈਂ ਹੁਣ ਜਾ ਰਿਹਾ।
ਬਾਂਟ ਸ਼ੀਰਨੀ ਦਿਓ ਵੱਡੇ,
ਮੈਂ ਸ਼ੀਰਨੀ ਵੰਡਾਂਗਾ।
ਸ਼ਿਮਾ ਕਰਵਾਓ ਹਾਥਨ ਜੋਰ,
ਪੰਡਿਆਂ ਨੂੰ ਕਹਿੰਦਾ, ਕਹਿੰਦਾ ਪੰਡਿਓ ਤੁਹਾਡਾ ਤਾਂ ਮੰਦਰ ਆ, ਤੁਸੀਂ ਇਹਨਾਂ ਨੂੰ ਸ਼ਾਂਤ ਕਰੋ।
ਨੈ ਕਰਨੋ ਕਿਸ ਹੂੰ ਬਿਦ ਜੋਰ,
ਹੁਣ ਨੀ ਮੈਂ ਤੁਹਾਡੇ ਇਸ ਮੰਦਰ ਤੇ ਜੋਰ ਪਾਉਂਦਾ।
ਤਤ ਛਿਨ ਸੀਸ ਨਿਵਾਇਓ ਸਭ,
ਕਹਿੰਦੇ ਉੱਥੋਂ ਇਕਦਮ ਇੱਕ ਵਾਰੀ ਸੀਸ ਝੁਕਾਇਆ ਇਹਨਾਂ ਨੇ, ਉੱਥੋਂ ਦੇ ਪੰਡਿਆਂ ਦਾ ਇਹ ਕਹਿਣਾ ਹੈ ਕਿ ਔਰੰਗਜ਼ੇਬ ਨੇ ਫਿਰ ਸੀਸ ਝੁਕਾਇਆ।
ਨਿਮਰ ਨੁਰੰਗਾ ਹੋਇਓ ਜਬੋਂ,
ਕਹਿੰਦੇ ਏਦਾਂ ਨਿਮਰ ਹੋ ਕੇ ਗਿਆ ਤੇ ਫਿਰ ਉਹ ਡੇਮੂ ਕਹਿੰਦੇ ਸ਼ਾਂਤ ਹੋਏ, ਜੀ ਨੇ ਰੱਬ ਦੇ ਫਿਰ ਗੁਪਤ ਹੋ ਗਏ ਹੋਣਗੇ ਸੱਜੇ ਖੱਬੇ, ਪਰ ਪੰਡਿਆਂ ਨੇ ਜਿਵੇਂ ਉੱਥੇ ਕਹਾਣੀ ਬਣਾਈ ਹੋਈ, ਉਹ ਕਹਿੰਦੇ ਆ ਵੀ ਬਾਦਸ਼ਾਹ ਇੱਥੇ ਝੁਕਿਆ, ਪਰ ਇੰਨਾ ਕੱਟੜ ਸੀ ਮੁਤਸਬੀ ਸੀ ਉਹਦਾ ਝੁਕਣਾ ਸੰਭਵ ਨਹੀਂ ਹੈ, ਪਰ ਜਿਵੇਂ ਲੋਕ ਕਰੀਤੀ ਮੁਤਾਬਕ ਉੱਥੇ ਦਾ ਚਲਨ ਹੈ ਉਹ ਮਹਾਕਵੀ ਜੀ ਤਾਈਂ ਪਹੁੰਚਿਆ। ਭਾਈ ਸਾਹਿਬ ਜੀ ਨੇ ਉਸੇ ਤਰ੍ਹਾਂ ਇੱਥੇ ਲਿਖਿਆ ਹੈ, ਇਹ ਇਤਿਹਾਸ ਹੈ ਜੋ ਔਰੰਗਜ਼ੇਬ ਨੇ ਜ਼ੁਲਮ ਕੀਤੇ ਹੈ ਉਹਦੀ ਵਾਰਤਾ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ, ਦਿਨ ਦੁਨੀਂਦਾ ਪਾਤਸ਼ਾਹ, ਦਿਨ ਦੁਨੀਂਦਾ ਪਾਤਸ਼ਾਹ,
ਦਿਨ ਦੁਨੀਂਦਾ ਪਾਤਸ਼ਾਹ, ਦੀਨ ਦੁਨੀਂਦਾ ਪਾਤਸ਼ਾਹ,
ਦਿਨ ਦੁਨੀਂਦਾ ਪਾਤਸ਼ਾਹ, ਦਿਨ ਦੁਨੀਂਦਾ ਪਾਤਸ਼ਾਹ,
ਦੀਨ ਦੁਨੀਂਦਾ ਪਾਤਸ਼ਾਹ, ਦੀਨ ਦੁਨੀਂਦਾ ਪਾਤਸ਼ਾਹ,
ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ,
ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੇ ਸਦਾ ਬਵੇਕ,
ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰ,
ਸੰਤ ਕੈ ਸਦਾ ਸੰਗ,
ਧਾਰਾਇਆ ਧਾਰ,
ਠਾਕੁਰ ਹੁੰਦਾ ਸਰੋ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋਈਐ ਪਰੋਏ,
ਪ੍ਰਭ ਸ਼ਰਣਾਂਗਤੇ
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋ ਤਿਨਿਆਲ,
ਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਸ਼ਰਧਾ ਕਰ ਸੇ ਬੰਦੇ,
ਪਾਰੇ ਉਤਾਰ ਨਾਰ,
ਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਸ਼ਰਧਾ ਕਰ ਸੇ ਬੰਦੇ,
ਪਾਰੇ ਉਤਾਰ ਨਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।